ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਸਮੇਂ
ਦਿਸ ਫਾਰਮ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ
ਲਤਾ ਪ੍ਰੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਬਹੁਤ ਹੀ ਸਤਿਕਾਰ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ ਭਾਈ ਸੱਤੇ ਤੇ ਬਲਵੰਡ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਕਿ ਤੁਹਾਡੇ ਸਰੀਰ ਦਾ ਇਹ ਰੋਗ ਤਾਂ ਕੱਟਿਆ ਜਾਏਗਾ ਜਿਹੜੇ ਮੂੰਹ ਨਾਲ ਤੁਸੀਂ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ ਉਸੇ ਮੂੰਹ ਨਾਲ ਉਨ੍ਹਾਂ ਦੀ ਉਪਮਾ ਕਰੋ। ਭਾਈ ਲੱਦਾ ਜੀ ਨੇ ਆਖਿਆ ਜਾਓ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੱਕ ਗੁਰੂ ਸਾਹਿਬ ਦੀ ਉਪਮਾ ਗਾਇਨ ਕਰੋ।
ਦਿਸ ਫਾਰਮ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ
ਭਾਈ ਲੱਦਾ ਜੀ ਦਾ ਪਾਠ ਹੋਇਆ ਗੁਰੂ ਕੇ ਹੁਕਮ ਦੀ ਪਾਲਣਾ ਕਰਦੇ ਆ। ਦੋਹਾਂ ਭਰਾਵਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਸਤਿਗੁਰਾਂ ਦੇ ਸਨਮੁਖ ਆ ਕੇ ਰਾਮ ਕਲੀ ਦੀ ਵਾਰ ਗਾਇਨ ਕੀਤੀ ਹੈ ਜਿਸ ਵਾਰ ਦੀਆਂ ਪਹਿਲੀਆਂ ਚਾਰ ਪੌੜੀਆਂ ਵਿਚ ਆਦਿ ਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਪਮਾ ਕਹੀ ਬਾਕੀ ਦੀਆਂ ਚਾਰ ਪੌੜੀਆਂ ਵਿਚ ਚਾਰ ਸਤਿਗੁਰਾਂ ਦੀ ਉਪਮਾ ਗਾਇਨ ਕਰਕੇ ਰਾਮ ਕਲੀ ਦੀ ਵਾਰ ਸੰਪੂਰਨ ਕੀਤੀ। ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਰਹਿਮਤ ਦੇ ਘਰ ਵਿਚ ਆਏ ਔਰ ਰਾਮ ਕਲੀ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸਤਿਗੁਰੂ ਜੀ ਕਰ ਰਹੇ ਨੇ। ਰਾਮ ਕਲੀ ਰਾਗ ਤੋਂ ਅੱਗੇ ਚਲਦਿਆਂ ਹੋਰ ਰਾਗ ਉਚਾਰਨ ਕਰਕੇ ਸੋਹਣੇ ਸ਼ਬਦ ਰਚਦਿਆਂ ਹੋਇਆਂ ਭਾਈ ਗੁਰਦਾਸ ਜੀ ਕੋਲੋਂ ਲਿਖਾਉਂਦਿਆਂ ਬਸੰਤ ਦੀ ਵਾਰ ਤੱਕ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਹੈ। ਬਸੰਤ ਦੀ ਵਾਰ ਦੀਆਂ ਤਿੰਨ ਪੌੜੀਆਂ ਸਤਿਗੁਰੂ ਜੀ ਨੇ ਗਾਇਨ ਕੀਤੀਆਂ ਸਨ, ਉਚਾਰਨ ਕੀਤੀਆਂ ਸਨ, ਲਿਖਵਾਈਆਂ ਸਨ। ਇਤਨੇ ਨੂੰ ਲਾਂਗਰੀ ਸਿੱਖ ਨੇ ਆ ਕੇ ਲੰਗਰ ਦੀ ਬੇਨਤੀ ਕਰ ਦਿੱਤੀ। ਲੰਗਰ ਪ੍ਰਸ਼ਾਦਾ ਛਕਣ ਵਾਸਤੇ ਸਤਿਗੁਰੂ ਜੀ ਉੱਠੇ, ਉਥੋਂ ਅੱਗੇ ਬਾਣੀ ਹੋਰ
ਲਿਖਵਾਈਆਂ।
ਇਸ ਪ੍ਰਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸਤਿਗੁਰੂ ਜੀ ਕਰਵਾ ਰਹੇ ਨੇ। ਭਾਈ ਲੱਦੇ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰਕੇ ਮੈਨੂੰ ਆਗਿਆ ਬਖਸ਼ੋ ਕਿ ਮੈਂ ਵਾਪਸ ਨਗਰ ਵਿਚ ਜਾਵਾਂ, ਆਪ ਜੀ ਦੀ ਕਿਰਪਾ ਮੇਰੇ ਤੇ ਵਰਸਦੀ ਰਹੇ। ਭਾਈ ਲੱਦਾ ਜੀ ਨੂੰ ਸਤਿਗੁਰਾਂ ਨੇ ਖੁਸ਼ੀਆਂ ਬਖਸ਼ੀਆਂ ਔਰ ਭਾਈ ਲੱਦਾ ਜੀ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਵਾਪਸ ਲਾਹੌਰ ਸ਼ਹਿਰ ਨੂੰ ਮੁੜੇ ਨੇ। ਔਰ ਇਧਰ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਉਪਕਾਰੀ ਸਤਿਗੁਰਾਂ ਨੇ ਪਰਉਪਕਾਰ ਵਾਸਤੇ ਦੋ ਜਹਾਜ਼ ਤਿਆਰ ਕੀਤੇ ਨੇ ਔਰ ਪੂਰਾ ਦੇ ਪੂਰੇ ਨਾਲ ਦੋ ਜਹਾਜ਼ਾਂ ਤੇ ਸਵਾਰ ਕਰਕੇ ਸਤਿਗੁਰਾਂ ਨੇ ਪਾਰ ਉਤਾਰੇ ਨੇ।
ਇਸ ਫਾਰਮੇ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ
ਤਿਆਰ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ। ਦੂਸਰਾ ਜਹਾਜ਼ ਜੋ ਕੁੱਲ ਦੁਨੀਆਂ ਦੇ ਤਾਰਨ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਹਾਜ਼ ਸਤਿਗੁਰਾਂ ਨੇ ਤਿਆਰ ਕੀਤਾ ਹੈ। ਇਹ ਬਾਣੀ ਦੇ ਬੋਹਿਥ ਨੇ ਗੁਰੂ ਅਰਜਨ ਸਾਹਿਬ, ਇਹ ਵਰ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਪਾਸੋਂ ਵੀ ਪ੍ਰਾਪਤ ਹੋਇਆ ਸੀ। ਤੋ ਬਾਣੀ ਦਾ ਗੁਰਬਾਣੀ ਦਾ ਜਹਾਜ਼ ਸਤਿਗੁਰਾਂ ਨੇ ਤਿਆਰ ਕੀਤਾ ਐਸੇ ਮਹਾਨ ਪਰਉਪਕਾਰੀ ਗੁਰਦੇਵ, ਜਿਨ੍ਹਾਂ ਦੇ ਕੀਤੇ ਹੋਏ ਪਰਉਪਕਾਰਾਂ ਦਾ ਮੁੱਲ ਅਸੀਂ ਕਦੇ ਨਹੀਂ ਤਾਰ ਸਕਦੇ। ਤੋ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਮਹਾਂਕਵੀ ਭਾਈ ਸੰਤੋਖ ਸਿੰਘ ਨੇ ਬਾਰ ਬਾਰ ਨਮਾਮ ਤੇ
ਪ੍ਰਣਾਮ।
ਨਵਾਂ ਅਧਿਆਇ ਪ੍ਰਾਰੰਭ ਹੋ ਰਿਹਾ ਹੈ, ਆਓ ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜੀਏ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਵਿਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਵਿਦਾ ਹੋਏ ਲੱਦਾਖ ਪਰ ਲਾਹੌਰ ਕੀ ਔਰ
ਭਾਈ ਸਾਹਿਬ
ਜੀ ਮਹਾਰਾਜ ਜੀ ਆਗਿਆ
ਲੈ ਕੇ ਵਿਦਾਇਗੀ ਲੈ ਕੇ ਭਾਈ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਗਏ ਹਨ।
ਸਦਨ ਪ੍ਰਵੇਸ਼ ਜਾਏ ਕਰ ਮਿਲੇ ਸਿੱਖ ਕਰ ਜੋਰ।
ਜਦੋਂ ਭਾਈ ਲੱਦਾ ਜੀ ਆਪਣੇ ਘਰ ਵਿਚ ਪ੍ਰਵੇਸ਼ ਕਰ ਗਏ, ਆਪਣੇ ਘਰ ਵਿਚ ਪ੍ਰਵੇਸ਼ ਕੀਤਾ, ਉਸ ਵਕਤ ਬਹੁਤ ਸਾਰੇ ਗੁਰੂ ਕੇ ਸਿੱਖ ਆ ਕੇ ਭਾਈ ਲੱਦਾ ਜੀ ਨੂੰ ਮਿਲੇ ਹਨ। ਹੱਥ ਜੋੜ ਕੇ ਬੜੇ ਸਤਿਕਾਰ ਨਾਲ ਭਾਈ ਲੱਦਾ ਜੀ ਦਾ ਅਦਬ ਤੇ ਸਤਿਕਾਰ ਰੱਖਦਿਆਂ ਬਹੁਤ ਸਾਰੇ ਸਿੱਖ ਆ ਕੇ ਭਾਈ ਲੱਦਾ ਜੀ ਦੇ ਘਰ ਚ ਭਾਈ ਸਾਹਿਬ ਨੂੰ ਮਿਲੇ ਨੇ।
ਸਵਈਆ ਛੰਦ ਕਰੈ ਪਰਸ ਪਰ ਨਮੋ ਭਾਉ ਧਰ ਬੂਜੈ ਕੁਸ਼ਲ ਬੋਲ ਗੁਰ ਗਾਤ।
ਨਮਸਕਾਰ
ਪਵਨ ਦੀ ਮਰਿਆਦਾ ਸੀ ਉਸ ਸਮੇਂ ਭਾਈ ਲੱਦਾ ਪਰਉਪਕਾਰੀ ਦੇ ਪੈਰਾਂ ਤੇ ਨਮਸਕਾਰ ਕਰਦੇ, ਭਾਈ ਲੱਦਾ ਜੀ ਉਨ੍ਹਾਂ ਸਿੱਖਾਂ ਨੂੰ ਨਮਸਕਾਰ ਕਰਦੇ, ਇਹਦਾ ਆਪਸ ਵਿਚ ਪਰਸ ਪਰ ਇਕ ਦੂਜੇ ਨੂੰ ਨਮਸਕਾਰ ਕਰਦੇ ਨੇ ਔਰ ਫਿਰ ਇਕ ਦੂਸਰੇ ਦੀ ਕੁਸ਼ਲ ਪ੍ਰਸੰਨਤਾ ਪੁੱਛਦੇ। ਔਰ ਜਿਹੜੇ ਸਿੱਖ ਲਾਹੌਰ ਦੇ ਵਸ਼ਿੰਦੇ ਸਨ ਉਹ ਭਾਈ ਲੱਦਾ ਜੀ ਪਾਸੋਂ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਗਾਥ ਸੁਣਦੇ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਪੁੱਛਦੇ ਹਨ।
ਕਿਮ ਪਰਚਿਤ ਸਿੱਖਣ ਦੇ ਦਰਸ਼ਨ ਕਿਸਲ ਬੈਠੇ ਜਗਨਾਥ।
ਸਿੱਖ ਪੁੱਛਦੇ ਨੇ ਲਾਹੌਰ ਦੇ ਰਹਿਣ ਵਾਲੇ ਭਾਈ ਲੱਦਾ ਜੀ ਨੂੰ ਕਿ ਭਾਈ ਲੱਦਾ ਜੀ ਤੁਸੀਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਏ ਹੋ, ਮਹਾਰਾਜ ਜੀ ਸਿੱਖਾਂ ਨੂੰ ਦਰਸ਼ਨ ਦੇ ਕੇ ਸਿੱਖਾਂ ਵਿਚ ਪਰਚੇ ਹੋਏ ਨੇ ਔਰ ਜਗਤ ਦੇ ਨਾਥ ਸਤਿਗੁਰੂ ਜੀ ਕਿਸ ਥਾਂ ਤੇ ਜ਼ਿਆਦਾ ਬੈਠਦੇ ਨੇ, ਕਿਹੜੀ ਜਗ੍ਹਾ ਹੈ, ਕਿਹੜਾ ਸਥਾਨ ਹੈ ਜਿੱਥੇ ਜ਼ਿਆਦਾ ਲੰਮੇ ਸਮੇਂ ਤੱਕ ਸਤਿਗੁਰੂ ਜੀ ਬੈਠ ਕੇ ਸਮਾਂ ਪਾਸ ਕਰਦੇ ਹਨ।
ਤੁਮ ਚੱਲ ਗਏ ਪ੍ਰਸੰਗ ਭਇਓ ਕਿਮ ਕਹਿਓ ਕਹਾ ਤਬ ਸ੍ਰੀ ਮੁਖ ਨਾਥ।
ਔਰ ਜਦੋਂ ਤੁਸੀਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਚੱਲ ਕੇ ਗਏ ਸੀ ਸੱਤੇ ਤੇ ਬਲਵੰਡ ਦੀ ਸਿਫਾਰਿਸ਼ ਕਰਨ ਵਾਸਤੇ, ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ ਜਦੋਂ ਤੁਸੀਂ ਜਾ ਕੇ ਹਾਜ਼ਰ ਹੋਏ ਉਦੋਂ ਸਤਿਗੁਰਾਂ ਨੇ ਤੁਹਾਨੂੰ ਵੇਖ ਕੇ ਕਿਹੜਾ ਵਚਨ ਕੀਤਾ ਸੀ? ਤੁਹਾਨੂੰ ਵੇਖ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਤੁਹਾਨੂੰ ਆਪਣੇ ਮੁਖਾਰ ਬਿੰਦ ਚੋਂ
ਪ੍ਰਥਮ
ਗੁਰ ਹੱਥ ਜੋੜ ਜਬ ਟੇਕਿਓ ਮਾਤ।
ਤੁਸੀਂ ਆਪਣਾ ਕਿਹੜਾ ਬੇਸ ਬਣਾਇਆ ਹੋਇਆ ਸੀ ਉਸ ਵੇਲੇ ਸਰੀਰ ਦਾ ਜਦੋਂ ਜਾ ਕੇ ਤੁਸੀਂ ਸਤਿਗੁਰਾਂ ਨੂੰ ਮਿਲੇ ਔਰ ਉਨ੍ਹਾਂ ਦੇ ਚਰਨਾਂ ਵਿਚ ਜਾ ਕੇ ਮੱਥਾ ਟੇਕਿਆ ਨਮਸਕਾਰ ਕੀਤੀ, ਉਸ ਵਕਤ ਭਾਈ ਲੱਦਾ ਜੀ ਤੁਸੀਂ ਕਿਹੜਾ ਬੇਸ ਬਣਾਇਆ ਹੋਇਆ ਸੀ, ਆਪਣਾ ਕਿਹੜਾ ਸਰੂਪ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ ਸੀ ਜਦੋਂ ਜਾ ਕੇ ਤੁਸੀਂ ਪੰਜਵੇਂ ਪਾਤਸ਼ਾਹ ਨੂੰ ਨਮਸਕਾਰ ਕੀਤੀ?
ਲੱਦੇ ਕਹਿਓ ਕਹਾਂ ਲੱਗ ਕਹਿਓ ਸ੍ਰੀ ਅਰਜਨ ਕੇ ਗੁਣ ਵਿਸਥਾਰ।
ਭਾਈ ਲੱਦਾ ਜੀ ਬੋਲੇ ਕਹਿਣ ਲੱਗੇ ਕਿੱਥੇ ਤੱਕ ਕਾਂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਣਾਂ ਦਾ ਬਹੁਤ ਵੱਡਾ ਵਿਸਥਾਰ ਹੈ।
This file made by the trial version of Advanced Audio Compressor. Please, right now.
ਕਿੱਥੋਂ ਤੱਕ ਗੁਰੂ ਅਰਜਨ ਸਾਹਿਬ ਜੀ ਦੇ ਗੁਣਾਂ ਦਾ ਵਰਣਨ ਕਰਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਗੁਣਾਂ ਦਾ ਬਹੁਤ ਵੱਡਾ ਭਾਰੀ ਵਿਸਥਾਰ ਹੈ।
ਏਕ ਜੀ ਕਿਆ ਬਪਰੀ ਸਮਰਥ ਉਚਰੇ ਜਾਏ ਨਾ ਤਰੋਂ ਹਜ਼ਾਰ।
ਮੇਰੇ ਕੋਲ ਇਕ ਜੀਵ ਹੈ, ਮੈਂ ਆਪਣੀ ਵਿਚਾਰੀ ਇਕ ਜੀਵ ਨਾਲ ਉਨ੍ਹਾਂ ਦੇ ਕਿੰਨੇ ਕੁ ਗੁਣ ਕਹਾਂ, ਇਕ ਜੀਵ ਤਾਂ ਕੀ ਮੈਂ ਐਸੀਆਂ ਹਜ਼ਾਰਾਂ ਜੀਵਾਂ ਆਪਣੇ ਅੰਦਰ ਧਾਰਨ ਕਰ ਲਵਾਂ ਤੇ ਉਨ੍ਹਾਂ ਦੀ ਉਪਮਾ ਕਰਨ ਲੱਗਾਂ, ਉਨ੍ਹਾਂ ਦੇ ਗੁਣ ਗਾਇਨ ਕਰਾਂ ਤੇ ਫਿਰ ਵੀ ਉਨ੍ਹਾਂ ਦੇ ਇਕ ਵੀ ਗੁਣ ਨੂੰ ਮੈਂ ਕਥਨ ਕਰਕੇ ਨਹੀਂ ਦੱਸ ਸਕਦਾ। ਆਪਣੀਆਂ ਹਜ਼ਾਰ ਜੀਭਾਂ ਨਾਲ ਇੱਕ ਜੀਵ ਨਾਲ ਤੇ ਕੀ ਵਰਣਨ ਕਰਾਂ ਗੁਰੂ ਅਰਜਨ ਸਾਹਿਬ ਦੀ ਵਡਿਆਈ ਨੂੰ ਜਿਹਵਾ ਏਕ ਕਵਨ ਗੁਣ ਕਹੀ ਹੈ
ਦਿਸ ਫਾਰਮੀ ਫਾਈਵ ਟ੍ਰਾਇਲ ਵਰਜ਼ਨ ਆਫ ਐਡਵਾਂਸ ਆਡੀਓ ਕੰਪ੍ਰੈਸਰ
ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਥਾ ਉਨ੍ਹਾਂ ਦੇ ਗੁਣ ਵਖਿਆਨ ਕਰਕੇ ਕਥਨ ਕਰਕੇ ਨਹੀਂ ਦੱਸੇ ਜਾ ਸਕਦੇ
ਨੀਰਦ ਸੋ ਗੰਭੀਰ ਧੀਰ ਸਰ ਸਦਾ ਸੁਸ਼ੀਲ ਛਬੀਲੇ ਚਾਰੋ
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਮੁੰਦਰ ਦੇ ਵੱਤ ਬੜੇ ਹੀ ਗੰਭੀਰ ਡੂੰਘੇ ਹਨ ਔਰ ਉਹ ਸਦਾ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਨੇ ਔਰ ਸਦਾ ਸੁਸ਼ੀਲ ਸੁਭਾਅ ਦੇ ਧਾਰਨੀ ਨੇ ਬਹੁਤ ਹੀ ਸੁੰਦਰ ਸਰੂਪ ਹੈ ਸਤਿਗੁਰਾਂ ਦਾ ਜਿੰਨਾ ਸੋਹਣਾ ਸੁੰਦਰ ਸਰੂਪ ਹੈ ਗੁਰਦੇਵ ਦਾ ਓਨਾ ਹੀ ਜ਼ਿਆਦਾ ਸੁਸ਼ੀਲ ਤੇ ਠੰਡਾ ਸੁਭਾਅ ਹੈ ਗੁਰੂ ਅਰਜਨ ਸਾਹਿਬ ਜੀ ਦਾ
ਕਰਤੀ ਉਧਾਰਨ ਨਰਨ ਹਜ਼ਾਰਨ
ਹਜ਼ਾਰਾਂ ਜੀਵਾਂ ਦਾ ਉਧਾਰ ਕਰ ਰਹੇ ਨੇ ਹਜ਼ਾਰਾਂ ਦਾ ਇੱਕ ਦੋਵਾਂ ਚਾਰਾਂ ਦਾ ਨਹੀਂ ਹਜ਼ਾਰਾਂ ਜੀਵਾਂ ਦਾ ਉਧਾਰ ਕਰ ਰਹੇ ਨੇ ਇਹ ਸਦਾ ਵਰਤ ਦਾ ਲੰਗਰ ਗੁਰੂ ਸਾਹਿਬ ਜੀ ਨੇ ਆਪਣੇ ਕੋਲ ਲਾਇਆ ਹੋਇਆ ਸਦਾ ਵਰਤ ਦਾ ਇਹ ਵਿਹਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਲੱਗ ਰਿਹਾ ਉਹ ਇਕ ਦੋ ਚਾਰ ਨਹੀਂ ਹਜ਼ਾਰਾਂ ਜੀਵਾਂ ਨੂੰ ਇਸ ਭਾਵ ਸਾਗਰ ਤੋਂ ਮਾਤ ਲੋਕ ਤੋਂ ਤਾਰ ਰਹੇ ਹਨ
ਗੁਣ ਅਣਗਿਣ ਕਿਆ ਗਿਣਤੀ ਭਨੋ ਇਕ ਗੁਣ ਭਿਖ ਮੈਂ ਹੋਏ ਬਲਿਆਰ
ਉਹਨਾਂ ਦੇ ਅਣਗਿਣਤ ਗੁਣ ਨੇ ਅਣਗਿਣਤ ਜਿਹੜੇ ਗਿਣੇ ਨਹੀਂ ਜਾ ਸਕਦੇ ਉਹਨਾਂ ਦੀ ਕੀ ਗਿਣਤੀ ਕਰੀਏ ਪਰ ਉਹਨਾਂ ਦਾ ਇਕ ਗੁਣ ਵੇਖ ਕੇ ਮੈਂ ਬਲਿਹਾਰ ਜਾਣਾ ਗੁਣ ਤਾਂ ਉਹਨਾਂ ਚ ਅਨੇਕਾਂ ਹੀ
ਨੇ ਕਵਨ
ਗੁਣ ਕਹਿ ਕੇ ਗਾਵਾਂ ਸਾਹਿਬ ਗੁਣ ਹੀ ਨਿਧਾਨਾ ਗੁਣਾਂ ਦੇ ਅਥਾਹ ਸਮੁੰਦਰ ਨੇ ਗੁਰੂ ਅਰਜਨ ਸਾਹਿਬ ਅਣਗਿਣਤ ਗੁਣਾਂ ਦੇ ਮਾਲਕ ਨੇ ਪਰ ਮੈਂ ਉਨ੍ਹਾਂ ਦਾ ਇਕ ਗੁਣ ਵੇਖ ਕੇ ਬਲਿਹਾਰ ਜਾਂਦਾ ਹਾਂ ਉਨ੍ਹਾਂ ਅੰਦਰ ਇਕ ਗੁਣ ਵੇਖ ਕੇ ਮੈਂ ਵਾਰੇ ਵਾਰੇ ਜਾਂਦਾ ਹਾਂ
ਤਨ ਤੇ ਮਨ ਤੇ ਦਿਨ ਪ੍ਰਤ ਕਰਨਾ ਕਲਿਤ ਕਰਤੀ ਉਪਕਾਰ
ਇਕ ਗੁਣ ਤੋਂ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਕਿ ਉਹ ਬੜੇ ਵੱਡੇ ਪਰ ਉਪਕਾਰੀ ਨੇ ਕਿ ਹਰ ਵੇਲੇ ਧਨ ਕਰਕੇ ਤਨ ਕਰਕੇ ਮਨ ਕਰਕੇ ਰਾਤ ਦਿਨ ਕਿਰਪਾ ਕਰਕੇ ਜੀਵਾਂ ਤੇ ਉਪਕਾਰ ਕਰ ਰਹੇ ਨੇ ਜਿਹੜੇ ਕਲਯੁਗ ਦੇ ਜੀਵ ਨੇ ਉਨ੍ਹਾਂ ਤੇ ਕਿਰਪਾ ਕਰਕੇ ਉਨ੍ਹਾਂ ਤੇ ਉਪਕਾਰ ਕਰ ਰਹੇ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਉਪਕਾਰ ਕਰ ਰਹੇ ਨੇ ਉਪਕਾਰ ਵਾਲੇ ਗੁਣ ਤੋਂ ਮੈਂ ਬਲਿਹਾਰ ਜਾਂਦਾ ਹਾਂ ਉਨ੍ਹਾਂ ਦੇ ਇਸ ਗੁਣ ਤੋਂ ਮੈਂ ਵਾਰੇ ਵਾਰੇ ਜਾਂਦਾ ਹਾਂ
ਪ੍ਰਥਮ ਸੁਦਾ ਸਰ ਸਿਰ ਜੀ ਸੁੰਦਰ ਸ਼ੋਭਤ ਚੌਂਦੀ ਚ ਤੇ ਇਕ ਸਾਰ
ਉਨ੍ਹਾਂ ਨੇ ਏਡਾ ਵੱਡਾ ਪਹਿਲਾਂ ਪਰ ਉਪਕਾਰ ਕੀਤਾ ਹੈ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸਿਰਜਣਾ ਕੀਤੀ ਕਿਤਨਾ ਸੁੰਦਰ ਤਾਲ ਸਤਿਗੁਰਾਂ ਨੇ ਲਵਾਇਆ ਹੈ ਔਰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸਿਰਜਣਾ ਕਰਕੇ ਉਹਨੂੰ ਪੱਕਿਆਂ ਬਣਾਇਆ ਹੈ ਉਹਦੇ ਚਾਰੇ ਪਾਸੇ ਪੌੜੀਆਂ ਪੱਕੀਆਂ ਲਵਾਈਆਂ ਔਰ ਉਹ ਸੁਧਾ ਸਰ ਅੰਮ੍ਰਿਤਸਰ ਸਰੋਵਰ ਬਹੁਤ ਸੁੰਦਰ ਹੋ ਕੇ ਸੋਭ ਰਿਹਾ ਚਾਰੇ ਪਾਸਿਓਂ ਇਕ ਸਾਰ ਉਹ ਸਰੋਵਰ ਬੜਾ ਸੁੰਦਰ ਬਣਿਆ ਹੋਇਆ ਹੈ
ਕਲ ਮਲ ਟਾਰੈ ਮੱਜਨ ਧਾਰੈ ਨਾਮੇ ਉਚਾਰੈ ਸਾਂਝ
ਸੁਤਾ
ਉਸ ਅੰਮ੍ਰਿਤਸਰ ਸਰੋਵਰ ਵਿਚ ਹਜ਼ਾਰਾਂ ਬੰਦੇ ਆ ਕੇ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਕੇ ਸੈਂਕੜੇ ਪ੍ਰਾਣੀਆਂ ਦੇ ਕਲ ਮਲ ਕੀਤੇ ਹੋਏ ਕਲਯੁਗ ਦੇ ਪਾਪ ਟਲ ਜਾਂਦੇ ਨੇ ਔਰ ਉਥੇ ਇਸ਼ਨਾਨ ਕਰਕੇ ਜਿੱਥੇ ਪਾਪ ਕੱਟੇ ਜਾਂਦੇ ਨੇ ਉਥੇ ਗੁਰੂ ਕੇ ਸਿੱਖ ਸਾਂਝ ਸਕਾਰ ਅੰਮ੍ਰਿਤ ਵੇਲੇ ਸੰਧਿਆ ਦੇ ਸਮੇਂ ਨਾਲੇ ਇਸ਼ਨਾਨ ਕਰਦੇ ਨੇ ਨਾਲੇ ਆਪਣੀ ਰਸਨਾ ਤੋਂ ਨਾਮ ਦਾ ਜਾਪ ਜਪਦੇ ਨੇ ਨਾਮ ਦਾ ਸਿਮਰਨ ਕਰਦੇ ਨੇ
ਅਬ ਸ਼੍ਰੀ ਨਾਨਕ ਆਦਿ ਜੇ ਬਾਨੀ ਅਨੇਕ ਜਤਨ ਤੇ ਕਰ ਇਕ ਛਾਏ
ਪਹਿਲਾਂ ਤਾਂ ਗੁਰੂ ਅਰਜਨ ਸਾਹਿਬ ਦਾ ਇਹ ਏਡਾ ਵੱਡਾ ਉਪਕਾਰ ਹੈ ਹੁਣ ਇਕ ਉਪਕਾਰ ਉਹ ਹੋਰ ਕਰ ਰਹੇ ਨੇ ਕਿ ਉਨ੍ਹਾਂ ਨੇ ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਭਾਰੀ ਯਤਨ ਕਰਕੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਵੱਡਿਆਂ ਸਤਿਗੁਰਾਂ ਦੀ ਜਿਤਨੀ ਬਾਣੀ ਹੈ ਉਸ ਸਾਰੀ ਬਾਣੀ ਨੂੰ ਇਕ ਜਗ੍ਹਾ ਤੇ ਇਕ ਥਾਂ ਤੇ ਇਕੱਤਰ ਕਰਕੇ ਲਿਖਵਾ ਰਹੇ ਨੇ
ਕਿਸੇ ਮਿਲਾਏ ਸ਼ਬਦ ਸਮਦਾਏ ਜੇ ਰਚਿਤ ਰੁਚਿਰ ਨਿਤ ਪ੍ਰਤ ਸੁਖ ਗਾਏ।
ਔਰ ਉਹਨਾਂ ਬਾਣੀਆਂ ਵਿੱਚ ਆਪਣੀ ਬਾਣੀ ਮਿਲਾ ਕੇ ਸਾਰੇ ਸ਼ਬਦਾਂ ਦੇ ਸਮੁਦਾਇ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਨਿਤਾ ਪ੍ਰਤੀ ਬੜੀ ਸੁਖ ਦੇਣ ਵਾਲੀ ਕਿਰਤ ਕਰਦਿਆਂ ਹੋਇਆਂ ਗੁਰੂ ਅਰਜਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦੀ ਰਚਨਾ ਕਰਵਾ ਰਹੇ ਨੇ। ਇਹ ਵੀ ਉਹਨਾਂ ਦਾ ਬੜਾ ਵੱਡਾ ਭਾਰੀ ਉਪਕਾਰ ਹੈ।
ਬਣੇ ਸ੍ਰੀ ਗੁਰੂ ਗ੍ਰੰਥ ਸਾਹਿਬ
ਕੀਤਾ
ਕਿ ਉਹ ਬਹੁਤ ਵਡੇਰੀ ਭੀੜ ਸਾਰੇ ਗੁਰੂਆਂ ਭਗਤਾਂ ਦੀ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਵੱਡਾ ਸਰੂਪ ਤਿਆਰ ਕਰਨਾ ਚਾਹੁੰਦੇ ਨੇ, ਜਿਹੜੀ ਪਾਵਨ ਬਾਣੀ ਸਾਰਿਆਂ ਤੇ ਛਵੀ ਪਾਵੇਗੀ, ਸੋਭਾ ਪਾਵੇਗੀ।
ਆਪੇ ਅਛਤ ਅਰ ਪਾਛੇ ਕਲ ਮੈਂ ਜਿਸ ਕੋ ਪਟ ਸੁਨ ਮੋਹ ਨਸਾਏ।
ਬਾਣੀ ਦੀ ਰਚਨਾ ਕਰ ਰਹੇ ਨੇ ਕਿ ਆਪਣੇ ਹੁੰਦਿਆਂ ਵੀ ਜਿਸ ਬਾਣੀ ਨੂੰ ਜੇ ਉਨ੍ਹਾਂ ਦੇ ਹੁੰਦਿਆਂ ਵੀ ਕੋਈ ਪੜ੍ਹੇਗਾ ਤੇ ਉਹਦੀ ਵੀ ਕਲਿਆਣ ਹੋਵੇਗੀ, ਔਰ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਜਿਹੜਾ ਉਸ ਬਾਣੀ ਦਾ ਪਾਠ ਕਰੇਗਾ ਉਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਅੰਦਰੋਂ ਮੋਹ ਦਾ ਨਾਸ ਹੋਵੇਗਾ। ਮੋਹ ਦਾ ਨਾਸ ਹੋਵੇਗਾ, ਹੰਗਤਾ ਤੇ ਮਮਤਾ ਗੁਰਬਾਣੀ ਦਾ ਪਾਠ
ਕਰਨਾਰੀ
ਮਨੋ ਨਿਸ਼ਾਨ ਤੁੰਗ ਛਬ ਧਾਰ।
ਇਸ ਤਰ੍ਹਾਂ ਕਹਿ ਲਈਏ ਉਹਨਾਂ ਨੇ ਗਾਡੀ ਰਾਹ ਚਲਾ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਗਾਡੀ ਰਾਹ ਚਲਾ ਕੇ ਸਿੱਖੀ ਦਾ ਵਿਸਥਾਰ ਕਰ ਦਿੱਤਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਮਾਨੋ ਇੱਕ ਬੜਾ ਵੱਡਾ ਸੁੰਦਰ ਨਿਸ਼ਾਨ ਤਿਆਰ ਕਰ ਦਿੱਤਾ ਹੋਵੇ, ਜਿਸ ਇੱਕ ਨਿਸ਼ਾਨ ਦੇ ਥੱਲੇ ਸੰਸਾਰ ਦੇ ਕੁੱਲ ਜੀਵ ਕੁੱਲ ਵਿਅਕਤੀ ਆ ਕੇ ਝੁੱਕ ਕੇ ਨਮਸਕਾਰ ਕਰ ਸਕਦੇ ਨੇ।
ਪਠਿਤ ਸੁਨਤ ਮਨ ਗ੍ਰੰਥ ਸੁਚਿਤ ਹੋਏ ਸ਼ੁਭ ਕਲਿਆਣ ਬਤਾਏ ਸੁਖਾਰ।
ਐਸੀ ਸੁੰਦਰ ਬਾਣੀ ਹੈ ਜਿਸ ਨੂੰ ਪੜ ਕੇ ਸੁਣ ਕੇ ਮਨ ਦਰਵਿਆ ਜਾਂਦਾ ਹੈ। ਮਹਾਰਾਜ ਜੀ ਦਾ ਗੁਰਬਾਣੀ ਦਾ ਹੀ ਮਹਾਂਵਾਕ ਹੈ, ਸਤਿਗੁਰ ਬਾਣੀ ਪੁਰਖ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੇ ਗੋ। ਗੁਰਬਾਣੀ ਐਸੀ ਹੈ, ਭਾਈ ਲੱਦਾ ਜੀ ਦੱਸ ਰਹੇ ਨੇ ਸਿੱਖਾਂ ਨੂੰ ਕਿ ਜਿਸ ਬਾਣੀ ਨੂੰ ਪੜ ਕੇ ਸੁਣ ਕੇ ਮਨ ਦਰਵਿਆ ਜਾਂਦਾ ਹੈ। ਖਾਲਸਾ ਜੀ ਸਾਡਾ ਮਨ ਕਠੋਰ ਹੋ ਰਿਹਾ ਹੈ, ਜਿਹੜੇ ਪਦਾਰਥ ਵਿਚ ਜਾਂਦਾ ਉਸੇ ਪਦਾਰਥ ਦੀ ਬਿਰਤੀ ਦਾ ਧਾਰਨੀ ਹੋ ਜਾਂਦਾ ਹੈ, ਪਰ ਜਦੋਂ ਗੁਰਬਾਣੀ ਦਾ ਅਸਰ ਇਸ ਮਨ ਤੇ ਪੈਂਦਾ ਹੈ ਫਿਰ ਇਹ ਮਨ ਦਰਵ ਰੂਪ ਹੋ ਕੇ ਪਰਮੇਸ਼ਰ ਵੱਲ ਵਹਿ ਟੁਰਦਾ ਹੈ, ਅਕਾਲ ਪੁਰਖ ਵਾਲੇ ਪਾਸੇ ਵਹਿ ਟੁਰਦਾ ਹੈ। ਕਹਿੰਦੇ ਗੁਰਬਾਣੀ ਨੂੰ ਪੜ ਸੁਣ ਕੇ ਇਹ ਮਨ ਦਰਵਿਆ ਜਾਂਦਾ ਹੈ ਔਰ ਉਹ ਸੁਚੇਤ ਹੋ ਕੇ ਸ਼ੁਭ ਕਲਿਆਣ ਨੂੰ ਪ੍ਰਾਪਤ ਕਰ ਲੈਂਦਾ ਹੈ।
ਸਿੱਖ ਸਿਮਰ ਸਤਨਾਮ ਸੁਖਾਰੇ ਸਕਲ ਸੁਖਨ ਲੈ
ਸੁਖਾਲੇ ਹੋ ਰਹੇ ਨੇ, ਸਾਰੇ ਸੁਖਾਂ ਵਿਚੋਂ ਉਨ੍ਹਾਂ ਨੂੰ ਸ਼੍ਰੇ ਦਾ ਸੁਖ ਕਲਿਆਣ ਦਾ ਸੁਖ ਨਾਮ ਦਾ ਸਿਮਰਨ ਕਰਕੇ ਪ੍ਰਾਪਤ ਹੋ ਰਿਹਾ।
ਕਰਾਮਾਤ ਜ਼ਹਰ ਜਿਸ ਮੈਂ ਨਿਤ ਕਰਤ ਗੁਰੂ ਅਬ ਇਹ ਉਪਕਾਰ।
ਜਿਨ੍ਹਾਂ ਵਿਚ ਸਦਾ ਹੀ ਕਰਾਮਾਤ ਜ਼ਾਹਰ ਹੈ, ਗੁਰੂ ਅਰਜਨ ਸਾਹਿਬ ਕਰਾਮਾਤਾਂ ਦੇ ਅਥਾਹ ਸਮੁੰਦਰ ਨੇ, ਪ੍ਰਗਟ ਨੇ ਉਨ੍ਹਾਂ ਵਿਚ ਸਾਰੀਆਂ ਕਰਾਮਾਤਾਂ, ਜ਼ਾਹਰ ਹੀ ਨੇ ਜਿਨ੍ਹਾਂ ਵਿਚ ਸਾਰੀਆਂ ਕਰਾਮਾਤਾਂ। ਉਹ ਐਸਾ ਵੱਡਾ ਭਾਰੀ ਪਰ ਉਪਕਾਰ ਕਰ ਰਹੇ ਨੇ ਇਸ ਵਕਤ ਸਾਰੀ ਕਾਇਨਾਤ ਤੇ, ਸਾਰੇ ਜੀਵਾਂ ਤੇ, ਸਾਰਿਆਂ ਸਿੱਖਾਂ ਦੇ ਉੱਤੇ ਗੁਰੂ ਅਰਜਨ ਸਾਹਿਬ ਜੀ ਇਸ ਵਕਤ ਐਸਾ ਭਾਰੀ ਪਰ ਉਪਕਾਰ ਕਰ ਰਹੇ ਹਨ।
ਭਗਤ ਬ੍ਰਿੰਦ ਆਵਤ ਨਿਤ ਪ੍ਰਤ ਟਿਗ ਸੋ ਬਾਣੀ ਨਿਜ ਨਹੀਂ ਬਣਾਏ।
ਉਨ੍ਹਾਂ
ਕੋਲ ਭਗਤ ਵੀ ਆਉਂਦੇ ਨੇ ਹਰ ਰੋਜ਼, ਤੇ ਭਗਤ ਵੀ ਆ ਕੇ ਆਪਣੇ ਨੇਤਾ ਪ੍ਰਤੀ ਨਵੇਂ ਸ਼ਬਦ ਉਚਾਰਨ ਕਰਦੇ ਨੇ, ਔਰ ਉਨ੍ਹਾਂ ਭਗਤਾਂ ਵੱਲੋਂ ਉਚਾਰਨ ਕੀਤੇ ਜਾਂਦੇ ਪਾਵਨ ਸ਼ਬਦਾਂ ਨੂੰ ਵੀ ਗੁਰੂ ਅਰਜਨ ਸਾਹਿਬ ਜੀ ਗੁਰਬਾਣੀ ਦੇ ਨਾਲ ਦਰਜ ਕਰ ਰਹੇ ਨੇ।
ਪ੍ਰਥਮ ਸ਼ਬਦ ਵਿਚ ਰਾਗ ਗੁਰਨ ਕੇ ਪਿੱਛੇ ਭਗਤ ਆਪਣ ਲਿਖਵਾਏ।
ਭਾਈ ਲੱਦਾ ਜੀ ਸਾਰੀ ਉਥੋਂ ਜਾਣਕਾਰੀ ਲੈ ਕੇ ਆਏ ਸਨ, ਇਸ ਕਰਕੇ ਦੱਸ ਰਹੇ ਨੇ ਸਿੱਖਾਂ ਨੂੰ। ਕਹਿੰਦੇ ਪਹਿਲਾਂ ਤਾਂ ਜਿਹੜਾ ਰਾਗ ਸਤਿਗੁਰੂ ਜੀ ਉਚਾਰਦੇ ਨੇ ਉਸ ਰਾਗ ਵਿਚ ਪਹਿਲਾਂ ਗੁਰੂਆਂ ਦੀ ਬਾਣੀ ਦਰਜ ਕੀਤੀ ਜਾਂਦੀ ਹੈ। ਜਦੋਂ ਰਾਗ ਦੀ ਸਮਾਪਤੀ ਹੁੰਦੀ ਹੈ ਤੇ ਰਾਗ ਦੀ ਸਮਾਪਤੀ ਸਮੇਂ ਫਿਰ ਭਗਤਾਂ ਦੀ ਜੋ ਪਵਿੱਤਰ ਬਾਣੀ ਹੈ ਉਸ ਬਾਣੀ ਨੂੰ ਸਤਿਗੁਰੂ ਜੀ ਵਿਚ ਦਰਜ ਕਰਦੇ ਹਨ।
ਲਿਖਿਓ ਗਏ ਬੋ ਤਨ ਕਰਿਓ ਅਬ
This song made by the trial version of Advanced Audio Compressor. Please, right now.
ਇਹ ਕਾਰਜ ਬੜਾ ਵੱਡਾ ਸੀ ਸਤਿਗੁਰੂ ਜੀ ਦਾ ਸੰਪੂਰਨ ਹੋ ਰਿਹਾ ਤੇ ਬਹੁਤ ਸਾਰੀ ਬਾਣੀ ਗੁਰੂ ਸਾਹਿਬ ਜੀ ਨੇ ਰਚ ਕੇ ਲਿਖਵਾ ਦਿੱਤੀ ਹੈ ਬਸ ਹੁਣ ਥੋੜਾ ਹੀ ਕਾਰਜ ਪਿੱਛੇ ਬਾਕੀ ਰਹਿੰਦਾ ਹੈ ਇਸੇ ਕੰਮ ਚ ਰਾਤ ਦਿਨ ਗੁਰੂ ਅਰਜਨ ਸਾਹਿਬ ਜੀ ਲੱਗੇ ਰਹਿੰਦੇ ਕਿਉਂਕਿ ਸਿੱਖਾਂ ਨੇ ਪੁੱਛਿਆ ਸੀ ਕਿ ਗੁਰੂ ਅਰਜਨ ਸਾਹਿਬ ਅਧਿਕ ਸਮਾਂ ਕਿੱਧਰ ਬਤੀਤ ਕਰ ਰਹੇ ਨੇ ਭਾਈ ਲੱਦਾ ਜੀ ਕਹਿੰਦੇ ਇਸੇ ਕਾਰਜ ਵਿਚ ਰਾਤ ਦਿਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਲੱਗੇ ਹੋਏ ਨੇ
ਹੋਰ ਮੈਂ ਲੱਦੇ ਸਕਲ ਸੁਣਾਈ ਸੁਣ ਸੁਣ ਜੈ ਕਹਿ ਭੇ ਵੀ ਦਿਸਾਏ
ਭਾਈ ਸਾਹਿਬ ਭਾਈ ਲੱਦਾ ਜੀ ਨੇ ਜਦੋਂ ਨਗਰ ਵਿਚ ਇਹ ਗੱਲ ਸੁਣਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਗੁਰੂ ਸਾਹਿਬ ਕਰਾ ਰਹੇ ਨੇ ਔਰ ਉਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ
ਸਾਰੇ
ਨਗਰ ਵਿਚ ਪ੍ਰਗਟ ਹੋ ਗਈ ਲਾਹੌਰ ਸ਼ਹਿਰ ਵਿਚ ਘਰ ਘਰ ਵਿਚ ਇਹ ਗੱਲ ਪਸਰ ਗਈ ਕਿ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਹੈ ਉਹਦੇ ਵਿਚ ਭਗਤਾਂ ਦੀ ਬਾਣੀ ਵੀ ਸਤਿਗੁਰੂ ਜੀ ਦਰਜ ਕਰ ਰਹੇ ਨੇ ਇਹ ਗੱਲ ਸਾਰੇ ਨਗਰ ਲਾਹੌਰ ਸ਼ਹਿਰ ਵਿਚ ਘਰ ਘਰ ਚ ਪਸਰੀ ਹੈ
ਲਾਹੌਰ ਤੀਸੀ ਸਮੇਂ ਮੈਂ ਉਥੇ ਚਤੁਰ ਭਗਤ ਸ਼ੁਭ ਪੰਥ ਮਜਾਲ
ਸਾਹਿਬ ਜੀ ਉਸ ਸਮੇਂ ਲਾਹੌਰ ਸ਼ਹਿਰ ਦੇ ਵਿਚ ਚਾਰ ਭਗਤਾਂ ਦਾ ਬੜਾ ਬੋਲਬਾਲਾ ਸੀ ਚਾਰ ਭਗਤ ਉਸ ਵੇਲੇ ਲਾਹੌਰ ਸ਼ਹਿਰ ਦੇ ਵਿਚ ਰਹਿੰਦੇ ਸਨ ਜਿਨ੍ਹਾਂ ਦਾ ਸ਼ੁਭ ਪੰਥ ਤੇ ਚੱਲਣਾ ਸੀ ਸ਼ੁਭ ਮਾਰਗ ਤੇ ਚੱਲਦੇ ਸਨ ਔਰ ਇਨ੍ਹਾਂ ਦਾ ਉਸ ਵੇਲੇ ਸਾਰੇ ਨਗਰ ਵਿਚ ਬੜਾ ਸਤਿਕਾਰ ਸੀ ਅਦਬ ਸੀ ਇਲਾਕੇ ਵਿਚ ਵੀ ਇਨ੍ਹਾਂ ਨੂੰ ਪੂਜਿਆ ਤੇ ਸਤਿਕਾਰਿਆ ਜਾਂਦਾ ਸੀ ਇੱਕ ਦਾ ਨਾਂ ਸੀ ਭਗਤ ਕਾਨਾ ਤੇ ਦੂਸਰੇ ਦਾ ਨਾਂ ਸੀ ਭਗਤ ਛੱਜੂ ਤੇ ਤੀਸਰੇ ਦਾ ਨਾਂ ਸੀ ਸ਼ਾਹ ਹੁਸੈਨ ਤੇ ਚੌਥੇ ਦਾ ਨਾਂ ਸੀ ਭਗਤ ਪੀਲੂ ਇਹ ਚਾਰ ਭਗਤ ਸਨ ਲਾਹੌਰ ਦੇ ਉਸ ਸਮੇਂ ਜੋ ਬੜੇ ਪ੍ਰਚਲਿਤ ਸਨ ਇਨ੍ਹਾਂ ਦਾ ਬੜਾ ਨਾਂ ਸੀ ਸਾਰੇ ਇਲਾਕੇ ਚ ਸਮਾਜ ਚ ਇਨ੍ਹਾਂ ਦਾ ਬੜਾ ਸਤਿਕਾਰ ਸੀ ਬਹੁਤ ਸਾਰੇ ਲੋਕ ਆ ਕੇ ਇਨ੍ਹਾਂ ਨੂੰ ਪੂਜਦੇ ਸਤਿਕਾਰਦੇ ਸਨ
ਬਿਥਰਿਓ ਗੁਰ ਬਿਰਤਾਂਤ ਨਗਰ ਮੈਂ ਕਿਨੈ ਸੁਨਿਓ ਤਬ ਸਰਬ ਪ੍ਰਕਾਰ
ਜਦੋਂ ਗੁਰੂ ਸਾਹਿਬ ਦਾ ਬਿਰਤੰਤ ਸਾਰੇ ਲਾਹੌਰ ਸ਼ਹਿਰ ਵਿਚ ਵਿਸਰਿਆ ਪ੍ਰਗਟ ਹੋਇਆ ਕਿ ਗੁਰੂ ਅਰਜਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਨੇ ਔਰ ਉਹਦੇ ਵਿਚ ਭਗਤਾਂ ਦੀ ਬਾਣੀ ਵੀ ਦਰਜ ਕਰ ਰਹੇ ਨੇ ਇਹ ਗੱਲ ਇਨ੍ਹਾਂ ਚਾਰਾਂ ਭਗਤਾਂ ਦੇ ਕੰਨਾਂ ਵਿਚ ਵੀ ਪਈ ਇਨ੍ਹਾਂ ਦੇ ਕੰਨਾਂ ਵਿਚ ਵੀ ਇਹ ਬਚਨ ਪਿਆ ਚੌ ਭਗਤਾਂ ਦੇ ਕੰਨਾਂ ਵਿਚ ਇਹ ਗੱਲ ਪਈ
ਭਗਤਨ ਬਾਣੀ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਇਨ ਸੁਣ ਇਨ ਕੇ ਛੋਭ ਉਦਾਰ
ਜਦੋਂ ਇਨ੍ਹਾਂ ਨੇ ਸੁਣਿਆ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਚ ਭਗਤਾਂ ਦੀ ਬਾਣੀ ਵੀ ਲਿਖੀ ਹੈ ਭਗਤਾਂ ਦੀ ਬਾਣੀ ਵੀ ਲਿਖ ਰਹੇ ਨੇ ਇਹ ਸੁਣ ਕੇ ਇਨ੍ਹਾਂ ਦੇ ਹਿਰਦਿਆਂ ਚ ਛੋਭ ਪੈਦਾ ਹੋਇਆ ਕਿ ਭਗਤ ਤਾਂ ਅਸੀਂ ਵੀ ਹਾਂ ਸਾਡੀ ਬਾਣੀ ਲਿਖਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਕਿਉਂ ਨਹੀਂ ਬੁਲਾਇਆ ਭਗਤਾਂ ਦੀ ਬਾਣੀ ਲਿਖ ਰਹੇ ਨੇ ਇਹ ਸੁਣ ਕੇ ਨਾ ਚਾਰਾਂ ਦੇ ਹਿਰਦਿਆਂ ਚ ਛੋਭ ਪੈਦਾ ਹੋਇਆ
ਸ੍ਰੀ ਨਾਨਕ ਗਾਦੀ ਪਰ ਬੈਠੇ ਸ੍ਰੀ ਅਰਜਨ
ਲੱਗੇ
ਮਨ ਹੀ ਮਨ ਸੋਚਣ ਲੱਗੇ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਅਰਜਨ ਸਾਹਿਬ ਜੀ ਬੈਠੇ ਨੇ ਜਿਨ੍ਹਾਂ ਦਾ ਬੜਾ ਤੇਜ ਹੈ ਬੜਾ ਪ੍ਰਤਾਪ ਹੈ ਸਾਰੇ ਪਾਸੇ ਸਰਬ ਜਗਾਵਾਂ ਤੇ ਉਨ੍ਹਾਂ ਦਾ ਪ੍ਰਤਾਪ ਛਾਇਆ ਹੋਇਆ ਹੈ
ਸੁਮਤਵੰਤ ਸਰਬਗ ਸਧੀਰਜ ਸਤਗੁਣ ਕਹਿ ਲਗ ਕਰੋ ਬਖਾਨ
ਬੜੇ ਸੁਮਤਵੰਤ ਸਿਆਣੇ ਨੇ ਸਰਬਗ ਨੇ ਧੀਰਜ ਦੇ ਸਹਿਤ ਨੇ ਸਤਗੁਣਾਂ ਦੇ ਸ੍ਰੇਸ਼ਟ ਗੁਣਾਂ ਦੇ ਧਾਰਨੀ ਨੇ ਕਿੱਥੋਂ ਤੱਕ ਉਨ੍ਹਾਂ ਦੇ ਗੁਣਾਂ ਦਾ ਵਰਣਨ ਕਰੀਏ ਕਿ ਉਨ੍ਹਾਂ ਵਿਚ ਕਿਤਨੇ ਕੁ ਗੁਣ ਹਨ
ਅਪਰ ਭਗਤ ਜੇ ਸਰਬ ਹਕਾਰੇ ਹਮੇ ਹਕਾਰਨ ਕਿਉਂ ਨੈ ਠਾਨੀ
ਇਹ ਸੋਚਦੇ ਨੇ ਚਾਰੇ ਭਗਤ ਕਿ ਗੁਰੂ ਸਾਹਿਬ ਨੇ ਬਾਕੀ ਸਾਰੇ ਭਗਤਾਂ ਨੂੰ ਬੁਲਾਇਆ ਸਾਹਿਬ ਦੀ ਬਾਣੀ ਸਾਨੂੰ ਕਿਉਂ ਨੀ ਸੱਦਿਆ ਉਨ੍ਹਾਂ ਨੇ ਅਸੀਂ ਵੀ ਤਾਂ ਭਗਤ ਆ ਸਾਨੂੰ ਅਸੀਂ ਉਨ੍ਹਾਂ ਦੇ ਨਗਰ ਦੇ ਨੇੜੇ ਰਹਿੰਦੇ ਹਾਂ ਤੇ ਸਾਨੂੰ ਉਨ੍ਹਾਂ ਨੇ ਕਿਉਂ ਨੀ ਸੱਦਿਆ ਸਾਨੂੰ ਕਿਉਂ ਨੀ ਬੁਲਾਇਆ
ਇਹ ਕਿਆ ਤੀਨ ਵਿਚਾਰ ਤੇ ਚਿਤ ਮੈਂ ਭਏ ਸੰਦੇ ਕੁਛ ਰਿਸਵਾਨ
ਉਨ੍ਹਾਂ ਨੇ ਕੀ ਕੀਤਾ ਇਹ ਤਾਂ ਆਪਣੇ ਮਨ ਚ ਵਿਚਾਰ ਕਰਦੇ ਚਾਰੇ ਭਗਤ ਕਾਨਾ ਵੀ ਤੇ ਭਾਈ ਭਗਤ ਪੀਲੂ ਵੀ ਛੱਜੂ ਵੀ ਇਹ ਸੋਚਦੇ ਨੇ ਮਨ ਹੀ ਮਨ ਕਿ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਕੋਲ ਕਿਉਂ ਨੀ ਸੱਦਿਆ, ਕਿਉਂ ਨੀ ਬੁਲਾਇਆ। ਇਹਨਾਂ ਦੇ ਮਨ ਚ ਰੋਸ ਵੀ ਪੈਦਾ ਹੋ ਰਿਹਾ, ਇਹਨਾਂ ਦੇ ਮਨ ਚ ਥੋੜਾ ਜਿਹਾ ਗੁੱਸਾ ਵੀ ਆਇਆ ਕਿ ਗੁਰੂ ਸਾਹਿਬ ਨੇ ਸਾਨੂੰ ਨਹੀਂ ਬੁਲਾਇਆ।
ਇੱਕ ਦਿਨ ਚਾਰੋ ਮਿਲੇ ਪਰਸ ਪਰ ਇਸ ਬਿਰਸਾਤ ਇਸ ਕਰਤੀ ਉਚਾਰ।
ਕਾਨਾ ਭਗਤ ਸ਼ਾਹ ਹੁਸੈਨ ਪੀਲੂ ਤੇ ਭਗਤ ਛੱਜੂ ਇਹ ਚਾਰੇ ਭਗਤ ਇੱਕ ਥਾਂ ਤੇ ਇਕੱਠੇ ਹੋਏ ਵਿਚਾਰ ਕਰਨ ਵਾਸਤੇ ਕਿ ਆਪਾਂ ਇਸ ਗੱਲ ਤੇ ਵਿਚਾਰ ਕਰੀਏ ਗੁਰੂ ਜੀ ਨੇ ਕਿਉਂ ਨੀ ਬੁਲਾਇਆ ਸਾਨੂੰ। ਇਸ ਗੱਲ ਦੇ ਉੱਤੇ ਵਿਚਾਰ ਕਰਨ ਵਾਸਤੇ ਚਾਰੇ ਭਗਤ ਇੱਕ ਦਿਨ ਇਕੱਠੇ ਹੋਏ ਤੇ ਆਪਸ ਵਿੱਚ ਬੜੇ ਹਿੱਤ ਨਾਲ ਗੱਲ ਕਰਦੇ, ਇੱਕ ਦੂਜੇ ਨਾਲ ਗੱਲ ਕਰਦੇ, ਵਿਚਾਰ ਕਰਦੇ ਨੇ।
ਬਣਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਪਰਮਾਰਥ ਗਿਣੇ ਗਏ ਜੇ ਭਗਤੀ ਉਦਾਰ।
ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਗੁਰੂ ਅਰਜਨ ਸਾਹਿਬ ਲਿਖਵਾ ਰਹੇ ਨੇ ਉਹ ਪਰਮਾਰਥ ਵਾਸਤੇ ਗਿਣੇ ਜਾ ਰਹੇ ਨੇ ਕਿ ਜਿਹੜਾ ਗ੍ਰੰਥ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਿਆਰ ਕਰ ਰਹੇ ਨੇ ਉਹ ਪਰਮਾਰਥ ਦੇ ਮਾਰਗ ਦਾ ਗ੍ਰੰਥ ਹੈ ਔਰ ਉਹਦੇ ਵਿੱਚ ਜਿੰਨੇ ਭਗਤ
ਚਾਰ
ਭਗਤਾਂ ਦੀ ਬਾਣੀ ਉਹਦੇ ਵਿੱਚ ਉਹ ਦਰਜ ਕਰ ਰਹੇ ਨੇ।
ਸਕਲ ਜਗਤ ਮੈਂ ਇਹ ਬਿਸਤੀਰੈ ਜਿਮ ਸਿੱਖੀ ਜੈ ਕੈ ਬਿਸਤਾਰ।
ਜੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਅਰਜਨ ਸਾਹਿਬ ਤਿਆਰ ਕਰਵਾ ਰਹੇ ਨੇ ਉਹ ਸਾਰੇ ਜਗਤ ਵਿੱਚ ਪ੍ਰਗਟ ਹੋਣਾ, ਜਿਵੇਂ ਉਹਨਾਂ ਦੀ ਸਿੱਖੀ ਸਾਰੇ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ ਹਰ ਜਗ੍ਹਾ ਤੇ। ਇਸੇ ਤਰ੍ਹਾਂ ਜਿਹੜਾ ਗ੍ਰੰਥ ਗੁਰੂ ਅਰਜਨ ਸਾਹਿਬ ਤਿਆਰ ਕਰ ਰਹੇ ਨੇ ਉਹਦੀ ਵੀ ਬੜੀ ਵਡਿਆਈ ਹੋਣੀ ਹੈ, ਉਹਦਾ ਵੀ ਸੁਜਸ ਸਾਰੇ ਪਾਸੇ ਵਿਸਤ੍ਰਿਤ ਹੋਣਾ, ਘਰ ਘਰ ਵਿੱਚ ਹਰ ਜਗ੍ਹਾ ਤੇ ਹਰ ਨਗਰ ਵਿੱਚ ਉਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਜੇ ਜਾਣੇ ਨੇ, ਸਤਿਕਾਰੇ ਜਾਣੇ ਨੇ।
ਅਮਰੋ ਨਾਮ ਲਿਖਿਓ ਨਾ ਜੇ ਤੈ ਬਿਦਤੈ ਨੈ ਪਾਛੇ ਸੰਸਾਰ।
ਹੁਣ ਉਸ ਪਾਵਨ ਸਰੂਪ ਚ ਜਿਨ੍ਹਾਂ ਭਗਤਾਂ ਦਾ ਨਾਮ ਲਿਖੇ ਬਾਣੀ ਜਿਨ੍ਹਾਂ ਦੀ ਲਿਖੀ ਹੈ ਉਹਨਾਂ ਭਗਤਾਂ ਦਾ ਨਾਮ ਵੀ ਸਾਰੇ ਪਾਸੇ ਪ੍ਰਗਟ ਹੋਵੇਗਾ, ਪਰ ਜੇ ਸਾਡੀ ਬਾਣੀ ਉਸ ਗ੍ਰੰਥ ਵਿਚ ਗੁਰੂ ਸਾਹਿਬ ਨੇ ਨਹੀਂ ਲਿਖੀ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਬੜੀ ਵਡਿਆਈ ਹੋਣੀ ਹੈ ਤੇ ਸਾਡੇ ਨਾਮ ਵੀ ਪ੍ਰਗਟ ਹੋ ਜਾਣਗੇ ਜੇ ਸਾਡੀ ਬਾਣੀ ਲਿਖੀ ਜਾਏ। ਜੇ ਨਾ ਲਿਖੀ ਗਈ ਤੇ ਸਾਡੇ ਮਰਨ ਤੋਂ ਬਾਅਦ ਸਾਡਾ ਨਾਂ ਤੱਕ ਕਿਸੇ ਨੇ ਨਹੀਂ ਜਾਣਨਾ, ਸਾਡੇ ਨਾਂ ਦਾ ਕਿਤੇ ਵਿਸਥਾਰ ਨਹੀਂ ਹੋਣਾ, ਸਾਡੇ ਨਾਂ ਨੂੰ ਕਿਸੇ ਨੇ ਨਹੀਂ ਪੂਜਣਾ ਤੇ ਨਾ ਹੀ ਮੰਨਣਾ।
ਇਸ ਕੋ ਯਤਨ ਕਰੋ ਜਿਮ ਹੋਵੇ ਆਪਣੇ ਸ਼ਬਦ ਆਪਣੇ ਸ਼ਬਦ ਲਿਖਾਓ ਤਾਏ।
ਕਰਕੇ ਜੇ ਤੁਸੀਂ ਆਪਣਾ ਨਾਂ ਪ੍ਰਗਟ ਕਰਨਾ ਚਾਹੁੰਦੇ ਹੋ ਕਿ ਸਾਡਾ ਨਾਂ ਸੰਸਾਰ ਵਿੱਚ ਪ੍ਰਗਟ ਹੋਵੇ, ਸੰਸਾਰ ਦੇ ਵਿੱਚ ਬਾਅਦ ਵਿੱਚ ਵੀ ਸਾਡਾ ਨਾਂ ਜਾਣਿਆ ਜਾਏ।
This file may be version of advanced audio compressor. Please write down.
ਰਚ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਾਓ, ਗੁਰੂ ਅਰਜਨ ਸਾਹਿਬ ਕੋਲ ਚੱਲ ਕੇ ਉਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਵਾਓ, ਫਿਰ ਸਾਡਾ ਨਾਂ ਇਸ ਸੰਸਾਰ ਵਿੱਚ ਵਿਸਤ੍ਰਿਤ ਹੋਵੇਗਾ, ਪ੍ਰਗਟ ਹੋਵੇਗਾ।
ਕਾਨੇ ਭਨਿਓ ਕੌਣ ਸੁਦ ਲੈ ਆਇਓ ਪ੍ਰਥਮੈ ਨਿਰਣੈ ਕਰ ਲਿਓ ਤਾਏ।
ਭਗਤ ਕਾਨਾ ਬੋਲਿਆ, ਕਹਿੰਦਾ ਬਈ ਇਹ ਜਿਹੜੀ ਖਬਰ ਲਿਆਇਆ ਕੌਣ ਹੈ? ਇਹ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾ ਰਹੇ ਨੇ, ਖਬਰ ਲਿਆਇਆ ਕੌਣ ਹੈ? ਪਹਿਲਾਂ ਉਹਨੂੰ ਆਪਣੇ ਕੋਲ ਬੁਲਾਓ ਔਰ ਉਹਨੂੰ ਆਪਣੇ ਕੋਲ ਸੱਦ ਕੇ ਬੁਲਾ ਕੇ ਉਹਦੇ ਕੋਲੋਂ ਨਿਰਣਾ ਤਾਂ ਕਰੋ ਵੀ ਇਹ ਗੱਲ ਪੱਕੀ ਹੈ ਵੀ ਕਿ ਨਹੀਂ। ਪਹਿਲਾਂ ਤਾਂ ਇਹ ਗੱਲ ਦਾ ਪੂਰਨ ਤੌਰ ਤੇ ਨਿਸ਼ਚਾ ਕਰੋ ਕਿ ਗੁਰੂ ਅਰਜਨ ਸਾਹਿਬ ਵਾਕਈ ਖਬਰ ਲੈ ਕੇ ਆਇਆ, ਪਹਿਲਾਂ ਉਹਨੂੰ ਆਪਣੇ ਕੋਲ ਇੱਥੇ ਸੱਦ ਕੇ ਉਹਦੇ ਕੋਲੋਂ ਇਸ ਗੱਲ ਦਾ ਨਿਰਣਾ ਕਰੋ।
ਕਹਿਤੀ ਲੋ ਲੱਦਾ ਸਿੱਖ ਇੱਕ ਹੈ ਗਾ ਉਪਕਾਰ ਹੇਤ ਗੁਰ ਪਾਏ।
ਭਗਤ ਪੀਲੂ ਬੋਲਿਆ, ਕਹਿਣ ਲੱਗਾ ਜੀ ਭਗਤ ਕਾਨਾ ਜੀ ਆਪਣੇ ਇਸ ਨਗਰ ਵਿਚ ਇਕ ਲੱਦਾ ਪਰਉਪਕਾਰੀ ਸਿੱਖ ਰਹਿੰਦਾ ਗੁਰੂ ਦਾ, ਉਹ ਪਰਉਪਕਾਰ ਕਰਨ ਵਾਸਤੇ ਸੱਤਾ ਤੇ ਬਲਵੰਡ ਦੋ ਗੁਰੂ ਕੇ ਰਾਗੀ ਸਨ, ਉਨ੍ਹਾਂ ਨੂੰ ਬਖਸ਼ਾਉਣ ਵਾਸਤੇ ਭਾਈ ਲੱਦਾ ਪਰਉਪਕਾਰੀ ਸਿੱਖ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਗਿਆ ਸੀ।
ਤਿਸਨੇ ਦੇਖਤ ਸੁਣਿਓ ਪ੍ਰਸੰਗ ਨਿਸ਼ਚੈ ਕੀ ਨਸ ਮਿਥਿਆ ਨਾਏ।
ਉੱਥੇ ਜਾ ਕੇ ਵੇਖ ਕੇ ਆਇਆ, ਸੁਣ ਕੇ ਆਇਆ, ਚੰਗੀ ਤਰ੍ਹਾਂ ਨਿਸ਼ਚੈ ਕਰਕੇ ਗੁਰੂ ਸਾਹਿਬ ਦਾ ਸਰੂਪ ਤਿਆਰ ਕਰਵਾ ਰਹੇ। ਔਰ ਭਾਈ ਲੱਦੇ ਨੇ ਜਿਹੜੀ ਗੱਲ ਕਹੀ ਹੈ ਇਹਦੇ ਚ ਕੁਝ ਵੀ ਝੂਠ ਨਹੀਂ ਹੈ, ਦੋ ਰਾਏ ਨਹੀਂ ਹੈ, ਬਿਲਕੁਲ ਇਨ ਬਿਨ ਸੱਚ ਉਨ੍ਹਾਂ ਨੇ ਕਿਹਾ, ਸੱਚ ਹੀ ਉਚਾਰਿਆ ਹੈ।
ਸ਼ਾਹ ਹੁਸੈਨ ਭਨਿਓ ਤੇ ਸਿੱਖ ਕੋ ਬੁਝੋ ਆਪਣਾ ਦੂਰ ਬੁਲਾਏ।
ਸ਼ਾਹ ਹੁਸੈਨ ਨੇ ਉਸ ਵੇਲੇ ਆਖਿਆ, ਕਹਿੰਦਾ ਵੀ ਆਪਾਂ ਨੂੰ ਆਪਾਂ ਜੇ ਭਾਈ ਲੱਦੇ ਨੂੰ ਆਪਣੇ ਕੋਲ ਸੱਦ ਹੀ ਲੈਂਦੇ ਹਾਂ, ਭਾਈ ਲੱਦੇ ਨੂੰ ਆਪਣੇ ਕੋਲ ਸੱਦ ਕੇ ਬੁਲਾ ਕੇ ਉਹਦੇ ਕੋਲ ਪੁੱਛ ਲੈਂਦੇ ਹਾਂ, ਭਾਈ ਦੱਸ ਕੀ ਗੱਲ ਹੈ।
ਬਹੁਰੇ ਉਪਾਵ ਕਰੇ ਜਿਵੇਂ ਸਰਬ ਪ੍ਰਸੰਗ ਦੇ ਸੁਣਾਏ।
ਜਦੋਂ ਸਾਰਾ ਪ੍ਰਸੰਗ ਆ ਕੇ ਸਾਨੂੰ ਦੱਸੇਗਾ, ਉਹਦੇ ਕੋਲੋਂ ਅਸੀਂ ਸੁਣ ਕੇ ਨਿਰਣਾ ਕਰ ਲਾਂਗੇ ਕਿ ਵਾਕਈ ਇਹ ਗੱਲ ਸੱਚ ਹੈ, ਫਿਰ ਬਾਕੀ ਦੇ ਉਪਾਅ ਤਾਂ ਬਾਅਦ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾ ਰਹੇ ਨੇ, ਭਗਤਾਂ ਦੀ ਬਾਣੀ ਲਿਖਵਾ ਰਹੇ ਨੇ। ਇਸ ਗੱਲ ਦਾ ਨਿਰਣਾ ਕਰਨ ਵਾਸਤੇ ਪਹਿਲਾਂ ਲੱਦੇ ਪਰਉਪਕਾਰੀ ਸਿੱਖ ਨੂੰ ਕੋਲ ਬੁਲਾ ਕੇ ਉਹਦੇ ਕੋਲੋਂ ਸਾਰਾ ਪ੍ਰਸੰਗ ਪੁੱਛੀਏ।
ਸਭ ਛੱਜੂ ਨੇ ਦਾਸ ਪਠਾਇਓ ਲੱਦਾ ਕਰਿਓ ਵਾਹਨ ਜਾਏ।
ਛੱਜੂ ਨੇ ਉਸ ਵੇਲੇ ਆਪਣਾ ਇੱਕ ਸੇਵਾਦਾਰ ਭੇਜਿਆ ਵੀ ਜਾ ਤੂੰ ਭੱਜ ਕੇ ਭਾਈ ਲੱਦੇ ਪਰਉਪਕਾਰੀ ਦੇ ਘਰ ਜਾ ਕੇ ਉਹਨੂੰ ਸਾਡੇ ਕੋਲ ਬੁਲਾ ਕੇ ਲਿਆ।
ਗਮਨਿਓ ਭਗਤਨ ਕੇ ਤਿਗ ਹਰਖਤ ਮਿਲਿਓ ਚਰਨ ਪਰ ਸੀਸ ਨਿਵਾਏ।
ਭਾਈ ਲੱਦਾ ਜੀ ਨੇ ਜਦੋਂ ਭਗਤਾਂ ਦਾ ਆਵਾਹਨ ਸੁਣਿਆ ਕਿ ਭਗਤ ਛੱਜੂ ਜੀ ਵਰਗੇ ਮਹਾਂਪੁਰਖ ਮੈਨੂੰ ਬੁਲਾ ਰਹੇ ਨੇ, ਤੇ ਸੁਣ ਕੇ ਬੜੇ ਖੁਸ਼ ਹੋਏ ਭਾਈ ਲੱਦਾ ਜੀ, ਔਰ ਆ ਕੇ ਇਹਨਾਂ ਭਗਤਾਂ ਨੂੰ ਨਮਸਕਾਰ ਕੀਤੀ। ਹੈਣ ਤਾਂ ਭਗਤ ਹੀ ਸੀ ਨਾ,
ਭਗਤੀ
ਨੂੰ ਨਮਸਕਾਰ ਕੀਤੀ। ਭਾਈ ਲੱਦਾ ਜੀ ਨੇ ਆ ਕੇ ਇਹਨਾਂ ਨੂੰ ਸਾਰਿਆਂ ਨੂੰ ਮੱਥਾ ਟੇਕਿਆ।
ਕਹੋ ਲੱਦਾ ਸਤਿਗੁਰੂ ਬਾਰਤਾ ਕਿਸ ਪਰਚੇ ਮੈਂ ਦਿਵਸ ਬਿਤਾਏ।
ਪੁੱਛਣ ਲੱਗੇ ਭਾਈ ਲੱਦਾ ਜੀ ਨੂੰ, ਕਹਿੰਦੇ ਹਾਂ ਭਾਈ ਲੱਦਾ ਜੀ ਦੱਸੋ, ਗੁਰੂ ਅਰਜਨ ਸਾਹਿਬ ਕੋਲ ਗਏ ਸੀ ਤੁਸੀਂ, ਉੱਥੇ ਜਾ ਕੇ ਆਏ ਹੋ, ਦੱਸੋ ਸਤਿਗੁਰੂ ਜੀ ਅੱਜ ਕੱਲ ਕੀ ਕਰ ਰਹੇ ਨੇ, ਅੱਜ ਕੱਲ ਉਹ ਕਿਸ ਕੰਮ ਚ ਪਰਚੇ ਹੋਏ ਨੇ, ਕਿਸ ਪਾਸੇ ਉਹਨਾਂ ਦਾ ਧਿਆਨ ਲੱਗਾ ਹੋਇਆ ਹੈ।
ਕਿਆ ਦੇਖਿਓ ਤੈ ਕਹਾ ਤਹਾਂ ਜਾਏ ਕਰ ਸੋ ਹਮਕੋ ਸਭ ਦਿਓ ਸੁਣਾਏ।
ਉੱਥੇ ਜਾ ਕੇ ਕੀ ਵੇਖਿਆ ਗੁਰੂ ਅਰਜਨ ਸਾਹਿਬ ਦੇ ਕੋਲ, ਔਰ ਜੋ ਕੁਝ ਤੂੰ ਉੱਥੇ ਵੇਖਿਆ, ਜੋ ਕੁਝ ਆਪਣੇ ਕੰਨਾਂ ਨਾਲ ਸੁਣਿਆ, ਉਹ ਸਭ ਕੁਝ ਸਾਨੂੰ ਸਦ ਸੁਣਾ।
ਹੱਥ
ਜੋੜ ਕਰ ਕਈ ਸਰਬ ਤਿੰਨ ਅਬ ਬਾਨੀ ਕੋ ਰਹੇ ਬਣਾਏ।
ਭਾਈ ਲੱਦੇ ਨੇ ਹੱਥ ਜੋੜੇ ਤੇ ਦੱਸਿਆ, ਕਹਿਣ ਲੱਗਾ ਜੀ ਹੇ ਭਗਤ ਜਨੋ, ਇਸ ਵਕਤ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੀ ਰਚਨਾ ਕਰਵਾ ਰਹੇ ਨੇ। ਇਸ ਵਕਤ ਸਤਿਗੁਰੂ ਜੀ ਬਾਣੀ ਦੀ ਰਚਨਾ ਕਰ ਰਹੇ ਹਨ।
ਰਹਿਣ ਦਿਵਸ ਇਸ ਕੇ ਤਤ ਪਰ ਨਾਨਾ ਭੰਤਨ ਸ਼ਬਦ ਲਿਖਾਏ।
ਰਾਤ ਦਿਨ ਸਤਿਗੁਰੂ ਜੀ ਇਸੇ ਧਿਆਨ ਚ ਜੁੜੇ ਹੋਏ ਨੇ, ਔਰ ਉਹ ਗੁਰਬਾਣੀ ਲਿਖਵਾਈ ਜਾ ਰਹੇ ਨੇ, ਉਨ੍ਹਾਂ ਦਾ ਲਿਖਾਰੀ ਹੈ ਭਾਈ ਗੁਰਦਾਸ, ਉਹ ਲਿਖਦਾ ਜਾ ਰਿਹਾ ਤੇ ਗੁਰੂ ਸਾਹਿਬ ਜੀ ਲਿਖਵਾਉਂਦੇ ਜਾ ਰਹੇ ਨੇ, ਔਰ ਬੜੇ ਬੜੇ ਸੁੰਦਰ ਸ਼ਬਦ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰਕੇ ਲਿਖਵਾ ਰਹੇ ਨੇ।
ਪੰਚ ਗੁਰਨ ਕੀ ਪ੍ਰਥਮ
ਗੁਰੂਆਂ
ਦੀ ਬਾਣੀ ਲਿਖਾਈ ਜਾਂਦੀ ਹੈ, ਜਦੋਂ ਰਾਗ ਦੀ ਸਮਾਪਤੀ ਹੁੰਦੀ ਹੈ ਫਿਰ ਭਗਤਾਂ ਦੀ ਬਾਣੀ ਵੀ ਵਿਚ ਲਿਖਵਾਈ ਜਾਂਦੀ ਹੈ। ਫਿਰ ਮਹਾਰਾਜ ਜੀ ਭਗਤਾਂ ਦੀ ਬਾਣੀ ਵਿਚ ਨਾਲ ਲਿਖਵਾਉਂਦੇ, ਪਹਿਲਾਂ ਪੰਜ ਗੁਰੂਆਂ ਦੀ ਬਾਣੀ ਲਿਖਣ ਤੋਂ ਬਾਅਦ ਭਗਤਾਂ ਦੀ ਬਾਣੀ ਫਿਰ ਲਿਖੀ ਜਾਂਦੀ ਹੈ।
ਆਦ ਕਬੀਰ ਪ੍ਰਤੱਚ ਹੋਏ ਕਰ ਨਵੋਂ ਸ਼ਬਦ ਨਿਜ ਦੇਸ ਬਣਾਏ।
ਸਭ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ ਲਿਖੀ ਜਾਂਦੀ ਹੈ, ਕਬੀਰ ਜੀ ਸ਼੍ਰੋਮਣੀ ਭਗਤ ਨੇ, ਫਿਰ ਉਨ੍ਹਾਂ ਤੋਂ ਬਾਅਦ ਨਾਮਦੇਵ ਜੀ, ਫਿਰ ਰਵਿਦਾਸ ਜੀ, ਹੋਰ ਜਿਹੜੇ ਭਗਤ ਨੇ ਉਨ੍ਹਾਂ ਦੀ ਬਾਣੀ ਦਰਜ ਕੀਤੀ ਜਾਂਦੀ ਹੈ।
ਗਨ ਰਾਗਨ ਮੈਂ ਲਿਖਤ ਜਾਤ ਬੋ ਭਾਈ ਗੁਰਦਾਸ ਜੀ ਨਾਏ।
ਕਬੀਰ ਜੀ ਆਦਿਕ ਜਿੰਨੇ ਭਗਤ ਨੇ ਉਹ ਸਾਰੇ ਭਗਤ ਆਪ ਪ੍ਰਤੱਖ ਰੂਪ
ਸਾਰੇ
ਰਾਗਾਂ ਦੇ ਵਿਚ ਭਾਈ ਗੁਰਦਾਸ ਜੀ ਦੇ ਕੋਲ ਆ ਕੇ ਉਹ ਆਪਣੀ ਬਾਣੀ ਲਿਖਵਾਉਂਦੇ ਹਨ।
ਬਣਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੜ ਜਹਾਜ਼ ਹੈ ਫੌਜਲ ਤੇ ਪਾਰ ਜੋ ਉਤਰਾਏ।
ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਬਣ ਕੇ ਤਿਆਰ ਹੋ ਰਿਹਾ, ਬਸ ਥੋੜਾ ਜਿਹਾ ਕਾਰਜ ਬਾਕੀ ਰਹਿੰਦਾ, ਬਸ ਥੋੜਾ ਜਿਹਾ ਕੰਮ ਹੀ ਪਿੱਛੇ ਬਾਕੀ ਹੈ। ਬਹੁਤ ਸਾਰੀ ਬਾਣੀ ਲਿਖੀ ਜਾ ਚੁੱਕੀ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪਾਵਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਮਾਨੋ ਜਹਾਜ਼ ਤਿਆਰ ਕਰ ਰਹੇ ਨੇ, ਜਿਸ ਜਹਾਜ਼ ਤੇ ਸਵਾਰ ਹੋ ਕੇ ਇਸ ਭਵਜਲ ਤੋਂ ਸੰਸਾਰ ਸਮੁੰਦਰ ਤੋਂ ਬਹੁਤ ਸਾਰੇ ਜੀਵਾਂ ਨੇ ਪਾਰ ਉਤਰਨਾ ਹੈ।
ਬਹੁਤ ਬਣਿਓ ਕੁਛ ਰਹੇ ਤਨਕਿਆ ਕੇਤਕ ਦਿਵਸ
ਤਿਆਰ ਹੋ ਚੁੱਕੀ ਹੈ।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਚੁੱਕਾ ਹੈ, ਬਸ ਤਨਕ ਮਾਤਰ ਥੋੜਾ ਜਿਹਾ ਕਾਰਜ ਹੀ ਬਾਕੀ ਰਹਿੰਦਾ ਜਿਹੜਾ ਕੁਝ ਕੁ ਦਿਨਾਂ ਵਿਚ ਸੰਪੂਰਨ ਹੋ ਜਾਏਗਾ, ਕੁਝ ਕੁ ਦਿਨਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋ ਜਾਵੇਗਾ।
ਹੁਣ ਕਾਨਾ ਪੁੱਛਣ ਪੁੱਨ ਲਾਗਿਓ ਭਗਤ ਆਗਮਨ ਕਿਸੂ ਪ੍ਰਕਾਰ।
ਸੁਣ ਕੇ ਭਗਤ ਕਾਨਾ ਬੋਲਿਆ, ਭਾਈ ਲੱਦੇ ਨੂੰ ਪੁੱਛਣ ਲੱਗਾ, ਭਾਈ ਲੱਦਾ ਜੀ ਇਹ ਦੱਸੋ ਕਿ ਭਗਤ ਕਿਵੇਂ ਆਉਂਦੇ ਨੇ ਉੱਥੇ? ਭਗਤਾਂ ਦਾ ਜਿਹੜਾ ਆਗਮਨ ਹੋਇਆ ਗੁਰੂ ਜੀ ਦੇ ਕੋਲ, ਉਹਨਾਂ ਭਗਤਾਂ ਦਾ ਆਉਣਾ ਕਿਵੇਂ ਹੋਇਆ?
ਗੁਰੂ ਅਵਾਨ ਤੇ ਸੋ ਆਏ ਕਿਦੋਂ ਅਮਾਹਨ ਬਿਨ ਤਿਸ ਬਾਰ।
ਭਗਤਾਂ ਨੂੰ ਗੁਰੂ ਜੀ ਨੇ ਸੱਦਿਆ ਸੀ ਤਾਂ ਆਏ ਨੇ? ਉਹਨਾਂ ਭਗਤਾਂ ਨੂੰ ਗੁਰੂ ਜੀ ਨੇ ਸੱਦਿਆ ਤਾਂ ਆਏ ਨੇ, ਜਾਂ ਫਿਰ ਉਹ ਭਗਤ ਗੁਰੂ ਜੀ ਦੇ ਸੱਦੇ ਤੋਂ ਬਿਨਾਂ ਆਪ ਆਪਣੀ ਮਰਜ਼ੀ ਨਾਲ ਆਏ ਨੇ? ਇਹ ਦੱਸਣਾ ਕਰ।
ਕੋ ਦਰਸ਼ਤ ਹੈ ਤਿੰਨ ਸਰੂਪ ਕੋ ਕਿਤ ਬੈਠੇ ਇਹ ਸਗਲ ਉਚਾਰ।
ਕੋਈ ਉਹਨਾਂ ਦੇ ਦਰਸ਼ਨ ਵੀ ਕਰਦਾ ਉਹਨਾਂ ਦੇ ਸਰੂਪ ਦੇ, ਔਰ ਉਹ ਕਿੱਥੇ ਆ ਕੇ ਬੈਠਦੇ ਨੇ, ਕਿੱਥੇ ਆ ਕੇ ਸਾਰੀ ਬਾਣੀ ਉਚਾਰਦੇ ਨੇ?
ਲੱਭੇ ਭਨਿਓ ਇਕਾਂਤ ਭਏ ਗੁਰ ਬਨ ਮੈਂ ਵੈਰ ਚੁਡੇਰਾ ਲਾਏ।
ਲੱਭੇ ਨੇ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਬਾਹਰ ਜੰਗਲ ਵਿਚ ਬਿਲਕੁਲ ਇਕਾਂਤ ਚ ਬੈਠਦੇ ਨੇ। ਜੰਗਲ ਵਿਚ ਗੁਰਦੁਆਰਾ ਰਾਮਸਰ ਸਾਹਿਬ ਵਾਲਾ ਪਾਵਨ ਸਥਾਨ ਹੈ, ਤੀਰਥ ਹੈ, ਉਹਦੇ ਕਿਨਾਰੇ ਤੇ ਸਤਿਗੁਰਾਂ ਨੇ ਤੰਬੂ ਲਵਾਇਆ ਹੋਇਆ।
ਤਬੈ ਭਗਤੀ ਆਏ ਸਮਗਾਏ।
ਰਾਗ ਉਹਨਾਂ ਨੇ ਸ੍ਰੀ ਰਾਗ ਬਖਿਆਨ ਕੀਤਾ, ਸ੍ਰੀ ਰਾਗ ਤੇ ਜਦੋਂ ਸ੍ਰੀ ਰਾਗ ਦੀ ਸੰਪੂਰਨਤਾਈ ਹੋਣ ਵਾਲੀ ਸੀ, ਉਸ ਵੇਲੇ ਉਹਨਾਂ ਦੇ ਚਰਣਾ ਚ 15 ਭਗਤ ਆ ਕੇ ਹਾਜ਼ਰ ਹੋਏ। ਸਤਿਗੁਰਾਂ ਨੇ ਭਗਤਾਂ ਨੂੰ ਬੁਲਾਇਆ ਨਹੀਂ, ਉਹ ਆਪੇ ਆਪਣੀ ਮਰਜ਼ੀ ਨਾਲ ਆਏ। ਉਸ ਵਕਤ ਮਹਾਰਾਜ ਜੀ ਕੋਲੋਂ 15 ਭਗਤ ਆ ਕੇ ਹਾਜ਼ਰ ਹੋਏ।
ਸ੍ਰੀ ਅਰਜਨ ਤੋਂ ਕਰ ਸੰਵਾਦ ਸ਼ੁਭ ਪੁਨ ਗੁਰਦਾਸ ਰੂਪ ਦਿਖਾਏ।
ਪਹਿਲਾਂ ਉਹਨਾਂ ਭਗਤਾਂ ਨੇ ਗੁਰੂ ਅਰਜਨ ਸਾਹਿਬ ਨਾਲ ਸੰਵਾਦ ਕੀਤਾ, ਮਹਾਰਾਜ ਜੀ ਨਾਲ ਵਿਚਾਰ ਕੀਤੇ, ਤੇ ਬਾਅਦ ਵਿਚ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਵੀ ਉਹਨਾਂ ਦੇ ਦਰਸ਼ਨ ਕਰਾਏ। ਉਹਨਾਂ 15 ਭਗਤਾਂ ਨੂੰ ਭਾਈ ਗੁਰਦਾਸ ਜੀ ਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਏ, ਉਹਨਾਂ ਨਾਲ ਵਾਰਤਾਲਾਪ ਕਰਵਾਏ।
ਇਸ ਪ੍ਰਕਾਰ ਅਬ ਫੇ ਲਿਖਵਾਏ।
ਭਗਤ ਭਾਈ ਗੁਰਦਾਸ ਜੀ ਦੇ ਕੋਲ ਆ ਕੇ ਉਚਾਰਦੇ ਨੇ, ਔਰ ਭਾਈ ਗੁਰਦਾਸ ਜੀ ਉਹਨਾਂ ਦੀ ਬਾਣੀ ਲਿਖਦੇ ਚਲੇ ਜਾਂਦੇ ਨੇ। ਜਿਵੇਂ ਜਿਵੇਂ ਉਚਾਰਦੇ ਨੇ, ਗੁਰੂ ਅਰਜਨ ਸਾਹਿਬ ਕੋਲ ਬੈਠਦੇ ਨੇ, ਔਰ ਉਹ ਭਗਤ ਜਿਵੇਂ ਜਿਵੇਂ ਉਚਾਰਦੇ ਨੇ, ਤਿਵੇਂ ਤਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਬਾਣੀ ਲਿਖਦੇ ਚਲੇ ਜਾ ਰਹੇ ਨੇ।
ਜਿਮ ਕਹਿ ਲੱਦਾ ਗਏ ਸਦਨ ਤੋਂ ਪੁਨੈ ਪਰਸ ਪਰ ਕਰ ਵਿਚਾਰ।
ਇਸ ਤਰ੍ਹਾਂ ਭਾਈ ਲੱਦੇ ਨੇ ਇਹ ਬਚਨ ਸਾਰੇ ਇਨ੍ਹਾਂ ਚਾਰਾਂ ਭਗਤਾਂ ਨੂੰ ਦੱਸੇ, ਔਰ ਕਹਿ ਕੇ ਭਾਈ ਲੱਦਾ ਜੀ ਤਾਂ ਘਰ ਨੂੰ ਵਾਪਸ ਚਲੇ ਗਏ। ਹੁਣ ਇਹ ਚਾਰੇ ਭਗਤ ਆਪਸ ਵਿਚ ਬੈਠ ਕੇ ਪਰਸ ਪਰ ਵਿਚਾਰ ਕਰਨ ਲੱਗੇ।
ਬਿਨਾ ਹਕਾਰ
ਇਹ ਭਗਤ ਆਪਸ ਚ ਵਿਚਾਰ ਕਰਨ ਕੇ ਇਕ ਦੂਜੇ ਨੂੰ ਕਹਿਣ ਲੱਗੇ ਕਿ ਜਿਹੜੇ ਦੂਜੇ ਭਗਤ ਆਏ ਨੇ ਉਹਨਾਂ ਨੂੰ ਕਿਹੜਾ ਗੁਰੂ ਜੀ ਨੇ ਬੁਲਾਇਆ ਜਿਹੜਾ ਆਪਾਂ ਰੋਸ ਕਰੀਏ? ਉਹ ਵੀ ਬਿਨਾ ਬੁਲਾਇਆ ਗੁਰੂ ਸਾਹਿਬ ਕੋਲ ਗਏ ਨੇ, ਤੇ ਤੁਸੀਂ ਵੀ ਫਿਰ ਬਿਨਾ ਬੁਲਾਇਆ ਹੀ ਚੱਲੋ ਉਹਨਾਂ ਕੋਲ।
ਨਿਜ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚੜਾਵੋ ਰਹਿ ਨਾਮ ਫਿਰ ਜਗਤ ਮਜਾ।
ਤੁਸੀਂ ਵੀ ਬਿਨਾ ਬੁਲਾਇਆ ਗੁਰੂ ਸਾਹਿਬ ਦੇ ਕੋਲ ਚੱਲੋ ਇਸੇ ਤਰ੍ਹਾਂ ਹੀ, ਔਰ ਚੱਲ ਕੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਚੜਾਵੋ, ਔਰ ਤੁਹਾਡਾ ਨਾਮ ਵੀ ਜਿੰਨੀ ਦੇਰ ਤੱਕ ਗੁਰਬਾਣੀ ਰਹੇਗੀ ਉਤਨੀ ਦੇਰ ਤੱਕ ਤੁਹਾਡਾ ਨਾਮ ਹੀ ਜਗਤ ਦੇ ਵਿੱਚ ਪ੍ਰਗਟ ਰਹੇਗਾ।
ਮਨ ਆਸ਼ਾ ਕੋ ਸਭ ਹੀ ਜਾਣੈ ਲਿਖਵਾਓ ਕੈ ਸ਼ਬਦ ਮਜਾ।
ਸਾਰੇ
ਜਾਣ ਲੈਣਗੇ ਇਸ ਪ੍ਰਕਾਰ ਦੇ ਸੋਹਣੇ ਸ਼ਬਦ ਚੱਲ ਕੇ ਗੁਰੂ ਅਰਜਨ ਸਾਹਿਬ ਕੋਲ ਲਿਖਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਚੱਲ ਕੇ ਆਪਣੇ ਸ਼ਬਦ ਦਰਜ ਕਰਾਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਆਉਣ ਵਾਲੇ ਸਮੇਂ ਚ ਉਜਾਗਰ ਹੋਣਾ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਜਾਗਰ ਹੋਵੇਗੀ ਤਿਵੇਂ ਸਾਡਾ ਨਾਮ ਵੀ ਉਜਾਗਰ ਹੋਵੇਗਾ।
ਹਿਮਸਲਾ ਕਰ ਮਿਸਾ ਬਿਤਾਈ ਭਈ ਪ੍ਰਾਪਤ ਕਾ ਨਾ ਸਵਾਰ।
ਗੁਰਾਂ ਦੀ ਸਲਾਹ ਕਰਕੇ ਇਨ੍ਹਾਂ ਨੇ ਰਾਤ ਬਤੀਤ ਕੀਤੀ ਤੇ ਅਗਲਾ ਦਿਨ ਹੋਇਆ ਤੇ ਕੰਨ ਆਪਣੀ ਰਥ ਤੇ ਆਪਣੀ ਸਵਾਰੀ ਤੇ ਸਵਾਰ ਹੋ ਕੇ ਚੱਲਿਆ।
ਤੀਨੋ ਆਪਣੇ ਗਮਨ ਕੋ ਠਾਨਿਓ ਜਿਨਕੇ ਔਰ ਕੁਛ ਕੁਛ ਹੰਕਾਰ।
ਸਾਡੀ ਦੇ ਜਿਹੜੇ ਤਿੰਨੇ ਭਗਤ ਸਨ ਪੀਲੂ ਸ਼ਾਹ ਹੁਸੈਨ ਤੇ ਛੱਜੂ ਚਾਰੋਂ ਦੇ ਚਾਰੋਂ ਭਗਤ ਇਹ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਹੈਣ ਤੇ ਭਗਤ ਸੀ ਪਰ ਇਨ੍ਹਾਂ ਦੇ ਅੰਦਰ ਥੋੜਾ ਥੋੜਾ ਸੂਖਮ ਹਉਮੈ ਤੇ ਹੰਕਾਰ ਸੀ। ਹਉਮੈ ਇਨ੍ਹਾਂ ਦੇ ਅੰਦਰ ਜ਼ਰੂਰ ਸੀ, ਭਗਤੀ ਤਾਂ ਕਰਦੇ ਸਨ, ਭਗਤ ਵੀ ਸਨ, ਇਹਦੇ ਚ ਕੋਈ ਦੋ ਰਾਏ ਨਹੀਂ, ਪਰ ਇਨ੍ਹਾਂ ਦੇ ਅੰਦਰ ਥੋੜੀ ਥੋੜੀ ਸੂਖਸ਼ਮ ਹਉਮੈ ਜਿਹੜੀ ਸੀ ਹੰਕਾਰ ਦੀ ਪ੍ਰਵਿਰਤੀ, ਕਿਉਂਕਿ ਮਨੁੱਖ ਦਾ ਜਿਹੜਾ ਸੁਭਾਵ ਹੈ ਨਾ ਅੰਦਰਲੇ ਸੰਸਕਾਰ ਨੇ ਉਹ ਬ੍ਰਹਮ ਗਿਆਨੀ ਦੇ ਵੀ ਨਹੀਂ ਤਬਦੀਲ ਹੁੰਦੇ, ਉਹ ਉਸੇ ਤਰ੍ਹਾਂ ਹੀ ਬਣੇ ਰਹਿੰਦੇ ਨੇ। ਇਨ੍ਹਾਂ ਅੰਦਰ ਜਿਹੜੀ ਸੂਖਮ ਹਉਮੈ ਦੀ ਬਿਰਤੀ ਸੀ ਉਹ ਬਣੀ ਹੋਈ ਸੀ।
ਤੰਤ ਜਾਮਨੀ ਏਕ ਬਿਤਾਈ ਅਗਲੇ ਦਿਨ ਗੁਰਪੁਰੀ ਮਜਾ।
ਇਕ ਰਾਤ ਲਾਹੌਰ ਤੋਂ ਚੱਲ ਕੇ ਇਨ੍ਹਾਂ ਨੇ ਰਸਤੇ ਚ ਬਤੀਤ ਕੀਤੀ ਔਰ ਅਗਲੇ ਦਿਨ ਚੱਲਦਿਆਂ
ਪ੍ਰਵੇਸ਼ ਮਾਨ ਵਿਸ਼ੇਸ਼ ਪਹੁੰਚੇ ਸ੍ਰੀ ਗੁਰੂ ਕੇ ਦਰਬਾਰ।
ਆਏ ਪ੍ਰਵੇਸ਼ ਕਰ ਗਏ, ਮਾਣ ਹੈ ਇਨ੍ਹਾਂ ਦੇ ਹਿਰਦੇ ਚ, ਹੰਕਾਰ ਤਾਂ ਹੈ, ਹੰਕਾਰ ਨਾਲ ਭਰੇ ਹੋਏ ਨੇ, ਔਰ ਆ ਕੇ ਸਤਿਗੁਰਾਂ ਦੇ ਦਰਬਾਰ ਚ ਪਹੁੰਚੇ ਜਿੱਥੇ ਗੁਰੂ ਅਰਜਨ ਸਾਹਿਬ ਜਗਤਨਾਥ ਪੰਜਵੇਂ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ। ਸਤਿਗੁਰਾਂ ਦੇ ਦਰਬਾਰ ਵਿਚ ਚੱਲ ਕੇ ਆਏ ਹਨ।
ਹਰੀ ਮੰਦਰ ਸੁੰਦਰ ਕੇ ਅੰਦਰ ਸ੍ਰੀ ਗੁਰੂ ਸ਼ੋਭਤ ਬਹੁਤ ਇਸ ਕਾਲ।
ਗੁਰੂ ਜੀ ਉਸ ਵੇਲੇ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੋਭਮਾਏ ਸੁਭਾਏਮਾਨ ਹੋ ਰਹੇ ਸੀ। ਮਹਾਰਾਜ ਜੀ ਉਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਬੈਠੇ ਹੋਏ ਸਨ ਜਿਸ ਸਮੇਂ ਇਹ ਚਾਰੇ ਭਗਤ ਚੱਲ ਕੇ ਆਏ ਨੇ।
ਲਖੇ ਮਾਨ ਜੁਟ
ਸਤਿਗੁਰਾਂ ਨੂੰ ਪਤਾ ਲੱਗਾ ਕਿ ਭਗਤ ਆਏ ਨੇ ਤੇ ਉਨ੍ਹਾਂ ਦੇ ਮਨ ਚ ਮਾਣ ਵੀ ਹੈ ਹਸ ਆਪਣੀ ਭਗਤੀ ਦਾ ਕਿ ਅਸੀਂ ਭਗਤ ਆ। ਤੋ ਸਤਿਗੁਰੂ ਜੀ ਨੇ ਉਨ੍ਹਾਂ ਦਾ ਸਤਿਕਾਰ ਕਰਨ ਵਾਸਤੇ ਮਹਾਰਾਜ ਜੀ ਦਰਬਾਰ ਸਾਹਿਬ ਤੋਂ ਬਾਹਰ ਚੱਲ ਕੇ ਉਨ੍ਹਾਂ ਭਗਤਾਂ ਦਾ ਆਗਮਨ ਜਾਣ ਕੇ ਉਨ੍ਹਾਂ ਨੂੰ ਮਿਲਣ ਵਾਸਤੇ ਅੱਗੇ ਆਏ ਹਨ।
ਬੰਧਨ ਠਾਨ ਪਰਸ ਪਰ ਹਰਕਤ ਕਹਿ ਬੈਠਾ ਰੇ ਸਭ ਇਸ ਨਾਲ।
ਸਤਿਗੁਰਾਂ ਨੂੰ ਵੰਦਨਾ ਕੀਤੀ, ਮਹਾਰਾਜ ਜੀ ਨੇ ਇਨ੍ਹਾਂ ਨੂੰ ਵੀ ਨਮਸਕਾਰ ਕੀਤੀ ਕਿ ਭਗਤ ਨੇ ਪ੍ਰਭੂ ਦੇ। ਇਸ ਪ੍ਰਕਾਰ ਨਾਲ ਬੜੇ ਅਦਬ ਨਾਲ ਸਤਿਕਾਰ ਨਾਲ ਇਨ੍ਹਾਂ ਨੂੰ ਅਦਬ ਦੇ ਕੇ ਸਤਿਗੁਰਾਂ ਨੇ ਚੌ ਭਗਤਾਂ ਨੂੰ ਬਿਠਾਇਆ ਹੈ।
ਸ੍ਰੀ ਅਰਜਨ ਸਾਦਰ ਕਹਿ ਮਾਦਰ ਸਭੀ ਕਰਨਾ ਕੀਨ ਵਿਸਾਲ।
ਗੁਰੂ ਸੱਚੇ ਪਾਤਸ਼ਾਹ ਬੋਲ ਕੇ ਮਹਾਰਾਜ ਜੀ ਕਹਿੰਦੇ ਅੱਜ ਤਾਂ ਬੜੀ ਕਰੁਣਾ ਕੀਤੀ ਹੈ ਮਹਾਰਾਜ। ਭਗਤਾਂ ਚਾਰਾਂ ਨੂੰ ਹੀ ਮਹਾਰਾਜ ਜੀ ਕਹਿੰਦੇ ਕਿ ਅੱਜ ਤਾਂ ਤੁਸੀਂ ਬੜੀ ਕਰੁਣਾ ਕੀਤੀ ਹੈ, ਬੜਾ ਤਰਸ ਕੀਤਾ ਹੈ।
ਦਰਸ਼ਨ ਦੀਨ ਕਿਰਤਾ ਰਥ ਕੀਨਸ ਪਰਮਾਰਥ ਮਨ ਪੀਨਸ ਨੀਤ।
ਆ ਕੇ ਸਾਨੂੰ ਆਪਣੇ ਦਰਸ਼ਨ ਦਿੱਤੇ ਨੇ, ਦੀਦਾਰ ਬਖਸ਼ੇ ਨੇ, ਅੱਜ ਤਾਂ ਸਾਡਾ ਮਨ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ, ਤੇ ਤੁਹਾਡਾ ਮਨ ਹਰ ਵੇਲੇ ਪਰਮਾਰਥ ਦੇ ਰਸ ਚ ਭਿੱਜਾ ਰਹਿੰਦਾ ਹੈ। ਇਹ ਭਗਤ ਜਨੋ ਅੱਜ ਬੜੀ ਕਿਰਪਾ ਕੀਤੀ ਕਿ ਆ ਕੇ ਤੁਸੀਂ ਸਾਨੂੰ ਦਰਸ਼ਨ ਦਿੱਤੇ ਨੇ, ਘਰ ਬੈਠਿਆਂ ਨੂੰ ਆ ਕੇ ਦਰਸ਼ਨ ਦਿੱਤੇ ਨੇ।
ਵਿਚਰੋ ਨਰ ਨੇ ਉਧਾਰਨ ਕਾਰਨ ਕਰੇ ਨਿਹਾਲਨ ਹੋਏ ਸੁਖ ਚੀਤ।
ਸਾਡੇ ਜੈਸੇ ਭਗਤ ਜੇ ਕਿਤੇ ਬਾਹਰ ਵਿਚਰਦੇ ਵੀ ਨੇ ਤੇ ਉਹਨਾਂ ਦੇ ਵਿਚਰਨ ਦਾ ਪ੍ਰਯੋਜਨ ਕੀ ਹੁੰਦਾ? ਵਿਚਰਦੇ ਨੇ ਤੁਹਾਡੇ ਜੈਸੇ ਤੇ ਉਹ ਵਿਚਰਦੇ ਵੀ ਤਾਂ ਨੇ ਕਿ ਉਹਨਾਂ ਨੇ ਜੀਵਾਂ ਦੀ ਕਲਿਆਣ ਕਰਨੀ ਹੈ, ਜੀਵਾਂ ਦਾ ਹੀ ਉਧਾਰ ਕਰਨਾ। ਬਹੁਤ ਸਾਰੇ ਜੀਵ ਆਪ ਜੈਸੇ ਵਿਚਰਦੇ ਹੋਏ ਭਗਤਾਂ ਨਾਲ ਮਿਲ ਕੇ ਮੁਕਤ ਹੁੰਦੇ ਹਨ।
ਮਿਲੋ ਸਧਾਰਨ ਮੋਹ ਵਿਦਾਰਨ ਧਾਰਨ ਦੁੱਖ ਧਾਰਨ ਕੀ ਰੀਤ।
ਸਿੱਧ ਤੁਸੀਂ ਜਿਨ੍ਹਾਂ ਨੂੰ ਮਿਲਦੇ ਉਹਨਾਂ ਅੰਦਰੋਂ ਮੋਹ ਮਿਟ ਜਾਂਦਾ ਹੈ, ਔਰ ਉਹ ਦੁੱਖ ਤੋਂ ਤਲ ਜਾਂਦੇ ਹਨ, ਉਹਨਾਂ ਨੂੰ ਦੁੱਖਾਂ ਤੋਂ ਨਿਵਰਤੀ ਮਿਲ ਜਾਂਦੀ ਹੈ।
ਤਾਰਨ ਤਰਨ ਸ਼ਰਨ ਪ੍ਰਤ ਪਾਰਨ ਜੀਤ ਬਿਕਾਰਨ ਤੇ ਵਿਪਰੀਤ।
ਤੁਹਾਡੀ ਸ਼ਰਨ ਚ ਪਿਆ ਹੋਇਆਂ ਨੂੰ ਹੇ ਭਗਤ ਜਨੋ ਤੁਸੀਂ ਤਾਰਦੇ ਹੋ, ਪਾਲਦੇ ਹੋ, ਔਰ ਤੁਸੀਂ ਆਪਣੇ ਅੰਦਰੋਂ ਵਿਕਾਰਾਂ ਨੂੰ ਜਿੱਤਿਆ ਹੋਇਆ, ਜਿਹੜੇ ਵਿਪਰੀਤ ਉਲਟ ਵਿਕਾਰ ਨੇ ਉਹਨਾਂ ਨੂੰ ਤੁਸੀਂ ਆਪਣੇ ਮਨ ਚ ਜਿੱਤਿਆ ਹੋਇਆ।
ਕਰ ਸਮਦਾਏ
ਆ ਭਗਤ ਜਨੋ, ਅੱਜ ਆਪ ਜੀ ਦਾ ਆਗਮਨ ਕਿਸ ਕਾਰਨ ਕਰਕੇ ਹੋਇਆ? ਇੱਥੇ ਆਏ ਹੋ, ਇੱਥੇ ਆਉਣ ਦਾ ਵੀ ਤੁਹਾਡਾ ਕੋਈ ਕਾਰਨ ਹੋਵੇਗਾ। ਗੁਰੂ ਘਰ ਵਿੱਚ ਤੁਸੀਂ ਚਾਰੇ ਭਗਤ ਇਕੱਠੇ ਹੋ ਕੇ ਆਏ ਹੋ, ਤੁਹਾਡੇ ਆਉਣ ਦਾ ਪ੍ਰਯੋਜਨ ਦੱਸੋ, ਆਪਣੇ ਆਉਣ ਦਾ ਕਾਰਨ ਦੱਸੋ।
ਸਭ ਮੈਂ ਅਡਕ ਹੰਕਾਰੀ ਕਰਨਾ ਕਾਨ ਸੁਨਤ ਜਸ ਮਨ ਮੰਗਾਏ।
ਕਹਿੰਦੇ ਸਭ ਤੋਂ ਜ਼ਿਆਦਾ ਹੰਕਾਰੀ ਸੀ ਕਾਨਾ, ਭਗਤ ਕਾਨੇ ਨੇ ਜਦੋਂ ਗੁਰੂ ਅਰਜਨ ਸਾਹਿਬ ਦੇ ਮੂੰਹ ਆਪਣੀ ਕੁਝ ਵਡਿਆਈ ਸੁਣੀ ਤੇ ਉਹਦੇ ਅੰਦਰ ਮਨ ਹੰਕਾਰ ਨਾਲ ਹੋਰ ਫੁੱਲ ਗਿਆ। ਹੋ ਮੈਂ ਤਾਂ ਪਹਿਲਾਂ ਹੀ ਸੀ। ਜਦੋਂ ਸਤਿਗੁਰਾਂ ਕੋਲੋਂ ਆਪਣੀ ਵਡਿਆਈ ਦੇ ਦੋ ਲਫ਼ਜ਼ ਸੁਣੇ ਤੇ ਸੁਣ ਕੇ ਕਾਨਾ ਹੋਰ ਹੰਕਾਰਿਆ ਗਿਆ। ਸਾਡਾ ਤੁਹਾਡੇ ਘਰ ਵਿਚ ਜਿਹੜਾ ਆਉਣਾ ਹੋਇਆ ਇਹਦੇ ਪਿੱਛੇ ਕਾਰਨ ਹੈ, ਅਸੀਂ ਕਾਰਨ ਹੈ ਤਾਂ ਹੀ ਚੱਲ ਕੇ ਆਏ ਆ। ਤੁਹਾਡੇ ਘਰ ਵਿਚ ਆਉਣ ਦਾ ਜਿਹੜਾ ਸਾਡਾ ਕਾਰਨ ਹੈ ਉਹ ਇਸ ਕਾਰਨ ਕਰਕੇ ਆਏ ਹਾਂ, ਉਹ ਜਾਣ ਲਓ।
ਸੁਣਿਓ ਤਹਾ ਬਦ ਰਚਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਨੀ ਪੰਜ ਗੁਰਨ ਬਣਾਏ।
ਅਸੀਂ ਲਾਹੌਰ ਸ਼ਹਿਰ ਵਿਚ ਸੁਣਿਆ ਤੁਹਾਡੇ ਸਿੱਖਾਂ ਕੋਲੋਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰਚਨਾ ਕਰ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਰਹੇ ਹੋ, ਔਰ ਉਹਦੇ ਚ ਤੁਸੀਂ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਵੀ ਵਿਚ ਦਰਜ ਕੀਤੀ ਹੈ।
ਕਨ ਭਗਤਨ ਕੇ ਸ਼ਬਦ ਲਿਖਾਏ ਸਭ ਰਾਗਨ ਕੇ ਵਿਖੇ
ਬਣਾਏ।
ਉਹਨਾਂ ਭਗਤਾਂ ਦੇ ਵੀ ਬਹੁਤ ਸਾਰੇ ਸ਼ਬਦ ਤੁਸੀਂ ਨਾਲ ਲਿਖਵਾਏ ਨੇ, ਬਹੁਤ ਸਾਰੇ ਰਾਗਾਂ ਵਿਚ ਲਿਖਵਾਏ ਨੇ।
ਤਿੰਨ ਸਭ ਕੇ ਨੇ ਦੇ ਗਰੇ ਅਬ ਜਗ ਮੈਂ ਬਿਦਤ ਨਹੀਂ ਬੋਥਾਏ।
ਜੀ ਜਿਹੜੇ ਭਗਤਾਂ ਦੀ ਬਾਣੀ ਤੁਸੀਂ ਇਸ ਵੇਲੇ ਲਿਖਾ ਰਹੇ ਹੋ ਉਹਨਾਂ ਦਾ ਨਾ ਤਾਂ ਇਸ ਵੇਲੇ ਕੋਈ ਘਰ ਹੈ, ਨਾ ਕੋਈ ਘਾਟ ਹੈ, ਨਾ ਉਹਨਾਂ ਦੀਆਂ ਦੇਹਾਂ ਤੇ ਨਾ ਉਹਨਾਂ ਦੇ ਘਰ, ਨਾ ਉਹਨਾਂ ਦਾ ਨਾਂ ਸੰਸਾਰ ਦੇ ਵਿਚ ਕੋਈ ਬਹੁਤੇ ਲੋਕ ਜਾਣਦੇ ਨੇ।
ਬਾਦਰ ਹੈ ਥਨ ਸਬੋ ਹਿੰਦੂ ਤੁਰਕ ਨਾ ਚੀਨ ਸਕੇ ਸਮਦਾਏ।
ਬਹੁਤ ਸਾਰੇ ਹਿੰਦੂਆਂ ਨਾਲ ਵਾਦ ਵਿਵਾਦ ਕਰਦੇ ਹੀ ਆਪਣੀ ਜ਼ਿੰਦਗੀ ਪਾਸ ਕਰ ਗਏ ਜਿਨ੍ਹਾਂ ਭਗਤਾਂ ਦੀ ਬਾਣੀ ਤੁਸੀਂ ਲਿਖਵਾ ਰਹੇ ਹੋ। ਬਹੁਤ ਸਾਰੇ ਮੁਸਲਮਾਨ ਉਹਨਾਂ ਦਾ ਭੇਦ ਭੇਵ ਨਹੀਂ ਜਾਣ ਸਕੇ।
ਕੌਣ
ਕਿਮ ਭਏ ਸੁਭਾਏ,
ਜਾਣੀਏ ਉਹ ਭਗਤ ਕਿਹੜੇ ਸਮੇਂ ਚ ਹੋਏ ਸਨ, ਕੌਣ ਸਨ, ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀ, ਕਿੱਥੇ ਰਹਿੰਦੇ ਸੀ, ਕਿੱਥੋਂ ਦਾ ਉਹਨਾਂ ਦਾ ਜਨਮ ਸੀ, ਕਿੱਥੇ ਉਹਨਾਂ ਦਾ ਬਚਪਨ ਬੀਤਿਆ, ਕੌਣ ਜਾਣੇ ਉਹਨਾਂ ਬਾਰੇ ਜਿਨ੍ਹਾਂ ਦੀ ਬਾਣੀ ਤੁਸੀਂ ਲਿਖਵਾ ਰਹੇ ਹੋ।
ਹਮ ਜੀਵਤ ਆਨੰਦ ਰਸ ਪੀਵਤ ਬਿਦਤ ਸੁਥੀਵਤ ਜਗਤ ਮਜਾ।
ਜਿਹੜੇ ਚੱਲ ਗਏ ਨੇ, ਟੁਰ ਗਏ ਨੇ, ਉਹਨਾਂ ਦੀ ਬਾਣੀ ਤਾਂ ਤੁਸੀਂ ਲਿਖਵਾ ਰਹੇ ਹੋ। ਅਸੀਂ ਜਿਉਂਦੇ ਜਾਗਦੇ ਬੈਠੇ ਆ, ਭਗਤ ਕਾਹਦਾ ਕਹਿੰਦਾ, ਅਸੀਂ ਜਿਉਂਦੇ ਜਾਗਦੇ ਬੈਠੇ ਆ, ਸਾਡਾ ਜਸ ਇੰਨਾ ਸੰਸਾਰ ਚ ਉਜਾਗਰ ਹੈ, ਅਸੀਂ ਜਿਉਂਦਿਆਂ ਜੀ ਆਪਣੇ ਅੰਦਰ ਆਤਮਾ ਦਾ ਰਸ ਪੀ ਰਹੇ ਆ।
ਜਾਣੈ ਰਹੁ ਰੰਕ ਮੈਂ ਸਗਰੇ ਮਾਨੇ ਬਚਨ ਚਰਨ
ਜਾਣਦੇ
ਨੇ, ਰਾਜੇ ਵੀ ਜਾਣਦੇ ਨੇ, ਔਰ ਸਾਡੇ ਸਾਰੀ ਆਗਿਆ ਮੰਨਦੇ ਨੇ, ਔਰ ਆ ਕੇ ਸਾਡੇ ਚਰਨਾਂ ਤੇ ਮੱਥਾ ਟੇਕਦੇ ਨੇ।
ਆਗਿਆ ਲਖੈ ਵੇਦ ਸਮ ਹਮਰੀ ਕਰਨੇ ਸਕੈ ਕੋ ਅਟਕਾਰ।
ਸਾਡੀ ਆਗਿਆ ਨੂੰ ਲੋਕ ਵੇਦਾਂ ਦੇ ਸਮ ਕਰਕੇ ਜਾਣਦੇ ਨੇ, ਔਰ ਸਾਡੀ ਆਗਿਆ ਨੂੰ ਸਾਡੇ ਹੁਕਮ ਨੂੰ ਕੋਈ ਵੀ ਮੋੜਨ ਦੀ ਸਮਰੱਥਾ ਨਹੀਂ ਰੱਖਦਾ।
ਇਮ ਬਿਸਤਰ ਤੇ ਸੁਜਸ ਸਭ ਦਿਸ਼ ਮੈਂ ਤੁਮ ਕਿਆ ਨੈ ਜਾਣਤੇ ਸਾਰ।
ਇਹਨਾਂ ਦਾ ਸਾਡਾ ਸੁਜਸ ਸਾਰੇ ਪਾਸੇ ਪ੍ਰਗਟ ਹੈ, ਸਾਰੀਆਂ ਦਿਸ਼ਾਵਾਂ ਚ ਪ੍ਰਗਟ ਹੈ। ਗੁਰੂ ਜੀ ਤੁਸੀਂ ਸਾਡੇ ਸੁਜਸ ਨੂੰ ਨੀ ਜਾਣਦੇ, ਤੁਹਾਨੂੰ ਨੀ ਪਤਾ ਸਾਡੇ ਬਾਰੇ ਕਿ ਸਾਡਾ ਕਿੰਨਾ ਸੁਜਸ ਸਾਰੇ ਪਾਸੇ ਪਸਰਿਆ ਹੋਇਆ।
ਬਾਣੀ ਲਿਖੀ ਮ੍ਰਿਤਕ ਜੇ ਹੋਏਗੇ
This song is by the trial version of the Fan Stadia Compressor.
ਜਿਹੜੇ ਮਰ ਚੁੱਕੇ ਨੇ ਅਸੀਂ ਜਿਉਂਦੇ ਜਾਗਦੇ ਸਾਡੀ ਤੁਸੀਂ ਖਬਰ ਹੀ ਨਹੀਂ ਲਈ, ਲਾਹੌਰ ਕਿੰਨੀ ਕੁ ਦੂਰ ਹੈ ਤੁਹਾਡੇ ਸ਼ਹਿਰ ਤੋਂ? ਮਹਾਰਾਜ ਅਸੀਂ ਜਿਉਂਦੇ ਜਾਗਦੇ ਸਾਡੀ ਤੁਸੀਂ ਖਬਰਸਾਰ ਵੀ ਨਹੀਂ ਲਈ।
ਇਹ ਹਮਰੇ ਤੁਮ ਸ਼ਬਦ ਲਿਖੋ ਮੈਂ ਕਿਮ ਪਰਮਾਨ ਹੋਏ ਗ੍ਰੰਥ ਨਵੀਂ।
ਮਹਾਰਾਜ ਜੀ ਜੇ ਤੁਸੀਂ ਵਿੱਚ ਸਾਡੇ ਸ਼ਬਦ ਨਾ ਲਿਖੇ ਤੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਵਾਨ ਕਿਵੇਂ ਕੋਈ ਮੰਨੇਗਾ? ਤੁਹਾਡੇ ਮਹਾਰਾਜ ਇਹ ਗੁਰੂ ਗ੍ਰੰਥ ਸਾਹਿਬ ਜੋ ਸਰੂਪ ਲਿਖ ਰਹੇ ਹੋ ਇਹ ਪ੍ਰਵਾਨ ਕਿਵੇਂ ਹੋਣਗੇ?
ਸੁਣੈ ਨਾ ਪੜੈ ਨਾ ਕਹਿਓ ਨਾ ਮਾਨੈ ਲਿਖੇ ਨਾ ਜੇ ਨਰ ਅਦਕ ਪਰਮੀਨ।
ਇਹਨੂੰ ਨਾ ਕਿਸੇ ਨੇ ਸੁਣਨਾ, ਨਾ ਕਿਸੇ ਨੇ ਪੜ੍ਹਨਾ, ਨਾ ਇਹਦਾ ਕਿਹਾ ਕਿਸੇ ਨੇ ਮੰਨਣਾ ਤੇ ਨਾ ਹੀ ਕਿਸੇ ਨੇ ਇਹਨੂੰ ਲਿਖਣਾ। ਜੇ ਤੁਸੀਂ ਸਾਡੇ ਸ਼ਬਦ ਵਿੱਚ ਨਾ
ਲਿਖੇ
ਚੀਨ,
ਤੁਸੀਂ ਚੰਗਾ ਨੀ ਕੀਤਾ ਸਾਡੇ ਸ਼ਬਦ ਵਿੱਚ ਨਾ ਲਿਖ ਕੇ, ਸਾਨੂੰ ਬੁਲਾਇਆ ਤੱਕ ਨਹੀਂ। ਮਹਾਰਾਜ ਜੀ ਤੁਸੀਂ ਜਗ ਗੁਰੂ ਹੋ, ਤੁਹਾਨੂੰ ਚੰਗੀ ਤਰ੍ਹਾਂ ਸਾਡੇ ਬਾਰੇ ਜਾਣਨਾ ਚਾਹੀਦਾ ਸੀ।
ਬੋਲੇ ਸ਼੍ਰੀ ਅਰਜਨ ਹਮ ਬਾਨੀ ਜਿਤ ਕਿਤ ਹੋਤੀ ਕਰੀ ਇਕ ਥਾਏ।
ਕਾਨਾ ਜੀ ਰੋਸ ਨਾ ਕਰੋ, ਅਸੀਂ ਜਿਹੜੀ ਬਾਣੀ ਸੀ ਸਤਿਗੁਰਾਂ ਦੀ ਜਿੱਥੇ ਕਿੱਥੇ ਖਿੰਡੀ ਹੋਈ ਉਹ ਸਾਰੀ ਬਾਣੀ ਇਕ ਥਾਂ ਤੇ ਇਕੱਠੀ ਕੀਤੀ ਹੈ।
ਬ੍ਰਿੰਦ ਭਗਤ ਸੋ ਲੱਖ ਕਰ ਆਏ ਤਿੰਨ ਸੌ ਕਹੇ ਸੋ ਹਮ ਸਮਝਾਏ।
ਸਾਡੇ ਕੋਲ ਚੱਲ ਕੇ ਆਏ, ਉਹਨਾਂ ਨੇ ਆ ਕੇ ਸਾਨੂੰ ਕਿਹਾ ਕਿ ਸਾਡੀ ਬਾਣੀ ਵੀ ਵਿੱਚ ਦਰਜ ਕਰੋ।
ਤਿੰਨ ਸੌ ਕਹੇ ਸੋ ਹਮ ਸਮਝਾਏ।
ਇਸ ਫਾਰਮੇ ਬਾਈ ਦਿ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ ਪਲੀਜ਼ ਟ੍ਰਾਈ ਇਟ ਨਾਓ।
ਦਈ ਲਿਖਾਏ
ਅਸੀਂ ਉਹਨਾਂ ਨੂੰ ਸਮਝਾਇਆ ਕਿ ਭਾਈ ਜਿਹੜੀ ਬਾਣੀ ਭਗਤ ਜਨੋ ਤੁਹਾਡੀ ਗੁਰਬਾਣੀ ਦੇ ਅਨੁਸਾਰ ਹੋਵੇਗੀ ਉਹ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਾਂਗੇ। ਤੇ ਉਹਨਾਂ ਨੇ ਉਹ ਬਾਣੀ ਉਚਾਰਨ ਕੀਤੀ ਔਰ ਅਸੀਂ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਭਗਤਾਂ ਦੀ ਦਰਜ ਕੀਤੀ ਹੈ।
ਤੁਮ ਅਬ ਆਏ ਕਰੋ ਸ਼ਬਦ ਨਿਜ ਸੁਣੈ ਉਚਿਤ ਤਬਲੀ ਚੜਾਏ।
ਤੁਸੀਂ ਹੁਣ ਆ ਗਏ ਹੋ ਭਗਤ ਕਾਨਾ ਜੀ, ਤੁਸੀਂ ਵੀ ਉਚਾਰੋ ਸ਼ਬਦ ਤੇ ਜੇ ਤੁਹਾਡਾ ਸ਼ਬਦ ਗੁਰਬਾਣੀ ਦੇ ਅਨੁਸਾਰ ਹੋਇਆ ਤੇ ਅਸੀਂ ਵਿਚਾਰ ਕਰਾਂਗੇ, ਤੁਹਾਡੇ ਸ਼ਬਦ ਨੂੰ ਵੀ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਾਂਗੇ। ਪਰ ਬਾਅਦ ਸ਼ਰਤ ਹੈ ਤੁਹਾਡਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਹੋਵੇ।
ਬ੍ਰਹਮ ਗਿਆਨ ਕੋ ਮਨ
ਅਪਮਾਨ,
ਆਪਣੇ ਅੰਦਰ ਬ੍ਰਹਮ ਗਿਆਨ ਦਾ ਹੰਕਾਰ ਸੀ, ਹਉਮੈ ਸੀ ਤੇ ਕੰਨ ਇਹਨੇ ਉਸ ਵਕਤ ਆਪਣੇ ਹੰਕਾਰ ਕਰਕੇ ਬੜਾ ਖੁਸ਼ ਹੋ ਕੇ ਇਹ ਸਾਡਾ ਸ਼ਬਦ ਵੀ ਵਿੱਚ ਲਿਖਣ ਗਏ। ਇਹਨੇ ਹੰਕਾਰ ਸਹਿਤ ਇੱਕ ਸ਼ਬਦ ਉਚਾਰਨ ਕੀਤਾ।
ਗਿਆਨੀਓ ਗੁਰੂ ਅਨੁਸਾਰ ਹਮਾਰੇ ਮੈਂ ਕਿਆ ਲਗੂ ਲਖੈ ਨਾ ਜੋਏ।
ਜਾਣ ਗਿਆ ਕਹਿੰਦਾ ਜੀ ਗੁਰੂ ਤਾਂ ਸਾਡੇ ਅਨੁਸਾਰ ਹੈ, ਮੈਂ ਕੋਈ ਛੋਟਾ ਆ, ਮੈਂ ਕੋਈ ਛੋਟਾ ਮੋਟਾ ਭਗਤ ਥੋੜੀ ਆ, ਮੇਰਾ ਵੀ ਨਾਂ ਆ ਸੰਸਾਰ ਵਿਚ ਸਮਾਜ ਵਿਚ, ਮੈਨੂੰ ਵੀ ਲੋਕ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਨੇ।
ਬਾਣੀ ਕਰੋ ਬਨਾਵਨ ਆਪਣੀ ਬ੍ਰਹਮ ਗਿਆਨ ਕੇ ਵਿਖੇ ਪਰੋਏ।
ਹੁਣ ਬਾਣੀ ਲਿਖਾਉਣਾ ਉਚਾਰਦਾ ਹਾਂ ਜਿਹਦੇ ਵਿਚ ਬ੍ਰਹਮ ਗਿਆਨ ਹੀ ਬ੍ਰਹਮ ਗਿਆਨ ਹੋਵੇਗਾ।
ਵਿਦਤੈ ਜਿਤ ਅੰਗ ਬ੍ਰਹਮ ਸੋਏ।
ਮੇਰੀ ਬਾਣੀ ਵੀ ਸਭ ਪਾਸੇ ਪ੍ਰਗਟ ਹੋਵੇਗੀ, ਇਹਦਾ ਅਹੰ ਬ੍ਰਹਮ ਅਸਮੀ ਦਾ ਗਿਆਨ ਹਿਰਦੇ ਚ ਧਾਰਨ ਕਰਕੇ ਹੰਕਾਰ ਸਹਿਤ ਕਾਨੇ ਨੇ ਇਕ ਸ਼ਬਦ ਉਚਾਰਨ ਕੀਤਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਿਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਅੱਜ ਸਾਵਣ ਦੇ ਮਹੀਨੇ ਦੀ ਸੰਕ੍ਰਾਂਤ ਦਾ ਪਵਿੱਤਰ ਦਿਹਾੜਾ ਹੈ, ਇਹ ਰਸ ਵਾਲਾ ਮਹੀਨਾ। ਪਾਤਸ਼ਾਹ ਕਹਿੰਦੇ ਹੈ ਜਗਿਆਸੂ ਜੀਵ ਰੂਪੀ ਇਸਤਰੀਏ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਇਹ ਕਾਮਣੀ ਜਗਿਆਸੂ ਜੀਵ ਰੂਪੀ ਇਸਤਰੀਏ ਤੇਰੇ ਅੰਦਰ ਸਾਵਣ ਦੇ ਮਹੀਨੇ ਵਿਚ ਜਿਵੇਂ ਰਸ ਹੁੰਦਾ ਐਸਾ ਰਸ ਆ ਜਾਵੇ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜੋ ਪਵਿੱਤਰ ਪਾਵਨ ਚਰਨ ਕਮਲ ਹਨ ਉਹਨਾਂ ਚਰਨਾ ਕਵਲਾਂ
ਦੇ ਨਾਲ ਮੇਰਾ
ਮਨ ਤੇ ਤਨ ਉਸ ਸੱਚੇ ਸਾਹਿਬ ਦੇ ਰੰਗ ਵਿਚ ਰੰਗਿਆ ਰਹੇ ਔਰ ਇਕ ਪਰਮੇਸ਼ਰ ਦੇ ਨਾਮ ਦਾ ਹੀ ਆਧਾਰ ਤੇਰੇ ਹਿਰਦੇ ਚ ਬਣਿਆ ਰਹੇ। ਇਹ ਸਾਵਣ ਦਾ ਮਹੀਨਾ ਉਹਨਾਂ ਸੁਹਾਗਣਾ ਵਾਸਤੇ ਸੁਖਦਾਈ ਹੈ। ਸਾਵਣ ਤਿਨਾਂ ਸੁਹਾਗਣੇ ਜਿਨ੍ਹਾਂ ਰਾਮ ਨਾਮ ਗਲ ਹਾਰ, ਜਿਨ੍ਹਾਂ ਨੇ ਆਪਣੇ ਕੰਠ ਵਿਚ ਗਲ ਵਿਚ ਰਾਮ ਦੇ ਨਾਮ ਨੂੰ ਪਰੋਗ ਕੇ ਧਾਰਨ ਕੀਤਾ ਹੋਇਆ। ਸਤਿਗੁਰੂ ਜੀ ਤਰਸ ਕਰਨ ਰਾਮ ਨਾਮ ਸਾਡੇ ਹਿਰਦਿਆਂ ਚ ਵਸੇ ਔਰ ਸਾਵਣ ਦਾ ਮਹੀਨਾ ਸੁਖਦਾਈ ਬਤੀਤ ਹੋਵੇ।